ਜਗਤ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਪੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਅਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਅਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਸੁਰੋ ਪੂਰੋ ਸਰੀਰ ਨਿਜ ਗੁਰ ਪਰਹੇ ਰਾਖੈ ਧੀਰ ਹੈ ਗੁਰ ਸਿੱਖ ਕੋ ਜਗ ਮਾਹੇ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਪੂਰਨ ਪਰਮੇਸ਼ਰ ਪੂਰਨ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਵਾਲੀਏ ਦੋ ਜਹਾਨ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਦਮਿਕ ਜੋਤ ਜਾਗਦੀ ਜੋਤ ਚਾਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਦੇਵ ਸਤਿਗੁਰੂ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਚਰਨ ਵਰਸ ਕੇ ਆਪਣੇ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲਾ ਕਰ ਰਹੇ ਹੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ ਮਹਾਰਾਜ ਜੀ ਨੇ ਵੀ ਦਰਸ਼ਨ ਦੇ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਜੋ ਗੁਰੂ ਜੀ ਦੀ ਧੁਰਕੀ ਬਾਣੀ ਤੋਂ ਬਾਅਦ ਜੋ ਗੁਰੂ ਖਾਲਸੇ ਦੀ ਕਥਾ ਜਿਹੜੀ ਰੋਜ਼ਾਨਾ ਲੜੀਵਾਰ ਰੂਪ ਵਿੱਚ ਕੀਤੀ ਜਾਂਦੀ ਹੈ ਉਸ ਕਥਾ ਦਾ ਸਮਾਂ ਹੋਇਆ ਹੈ ਜਿਸ ਕਥਾ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੇ ਮਹਾਨ ਹੀ ਜਿਹੜੇ ਉਹ ਪ੍ਰਸੰਗ ਚੱਲ ਰਹੇ ਹੈ ਜਿਸ ਭਾਈ ਤਾਰੂ ਸਿੰਘ ਜੀ ਦੀ ਬੜੀ ਵਿਲੱਖਣ ਜਿਹੜੀ ਉਹ ਸ਼ਹੀਦੀ ਹੋਈ ਹੈ ਭਾਵੇਂ ਕਿ ਦੁਨੀਆ 'ਤੇ ਬੜੇ ਹੋਰ ਪ੍ਰਮਾਣ ਹੈ ਪਰ ਜਿਹੜਾ ਇਸ ਤਰ੍ਹਾਂ ਰਹਿਣਾ ਖੋਪੜ ਲਵਾ ਕੇ ਕਿੰਨੇ ਦਿਨ ਬਿਤਾਉਣੇ ਇਹ ਕਿਸੇ ਨੇ ਨਹੀਂ ਕੀਤਾ ਹੈ ਧੰਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜੈ ਭਵ ਸਾਗਰ ਤਾਰੈ गुरु गोबिंद सिंह महाराज जी कहते हैं कि वो धन है जिंदा, धन वो जीव है जगत दे विच जिहड़े अपने मुख तो वो परमात्मा का नाम हर 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 वाहिगुरु सतनाम कहते रहिंदे है। तो चित दे विच धर्म की खातर युद्ध लड़न लई जिहड़े सदा तैयार रहिंदे वो धन हन, क्योंकि उन्होंने जाणिया भी जिहड़ी देह है ये अनित है, अनित कहिए ना रहण वाली नहीं है, ये रहण वाली नहीं है। दे नित हुंदा है रोज़, अनित हुंदा है जो रोज़ नहीं, सदा नहीं रहण वाली। दे ऐसे गुरु के सिंघां ने जिन्हां ने मरना कबूल जीने नूं जिन्हां झूठ मन्निया है, तो भाई तारू सिंह जी दे आप जी प्रसंग सरवण कर रहे हो, जिमें कि आप जी ने सरवण किया कि भाई तारू सिंह जी का साध संग जी वो खोपड़ ला के तो धर्मशाला जो लंडा बाजार लाहौर के अज भी जिते वो भाई साहब जो स्थान बनया है उस स्थान पर पा दिता। अखीरी जकरिया खान होर हंकार हो गया भी सवेर का खोपड़ लाया है तो शामा पै गया, मैंने तो कुछ होया नहीं है। वो सुना भेजा है भी तारू सिंह कह भी तेरिया गल्लां दोवें झूठिया हैं, ना तू मैं जुत्ती अगे ला के अगे खड़िया है तो ना तेरे केस ने बे तेरे शरीर नाल। जवाब भाई साहब जी ने दिते भी छपाई ने भी तू जा के जकरिया खान नू कह कि मूर्ख तू केस दे मेरे कट नहीं सकया है, क्योंकि तू खोपड़ लाया है, तू अंग कटिया है, केस थोड़ी कटे है। फिर जड़ा तू कहना भी मैंने जुत्ती अगे ला के नहीं खड़िया भी वह भी मेरा वचन झूठा है भाई तारू सिंह का, मेरे वालों हे छपाई तू कह जा के भी तेन जुत्ती अगे लगे अगे ला के खड़ना ता तो ही दे रखी है, नहीं तो सही शरीर छट देंदे अपनी मौज नाल। इस तरह वो सुना ही भेजा है भी तेनू खड़ांगे तो जरूर तेरे पैगंबर कोल मुहम्मद साहब दे अगे तेरे सुट्टांगे, वो विखाल के सुट्टांगे भी तेरी उम्मत तेरी जिहड़ी लुकाई है तेनू मनण वाली इहो जिहे लोक है, और संभाल इन्हां नूं आपे सच्ची दरगाह विच मुहम्मद साहब नूं आवाज़ पवेगी फिर उहनूं उत्थे जवाब देना पवेगा, जो तेरी मदद करेगा तो उहनूं भी दुख पाउणा पवेगा, वह भी घसीटे जाणगे उत्थे। इस तरह साध संगत जी इहदे हंकार करके भी मैनूं कुछ होया नहीं है, जदों भाई साहब दा खोपड़ ला दिता उस दिन ही इहनूं शाम तक जिहड़ा है वह बन्न पै गया। जकरिया खान नूं जदों बन्न पिया हगना मूतना बंद हो गया, इहनूं पेशाब जिहड़ा उह आवे ना, इहदी जान बड़ी औखी होवे, कदी इह भुंजे बैठ जाता है, कदी पलंग ते, कदी इह लेटदा है धरती उपर, कदी बिलकां मारदा है। उच्ची उच्ची इह काजियां नूं सददा है, कहिंदा भी आ कलमा सैफियां इलम पढ़ो काले मैं ठीक हो जा। हकीम भी बड़े सदे है पर ठीक होवे ना, क्योंकि हर हर लीने संत उबार, हर गे दास की चितवै बुरियाई तुसी ही को फिर मार। वो जिहड़े रब दे प्यारे है वो ते परमेश्वर नूं अपने पुत्रां वांग है, प्रभ मात पिता अपने दास का रखवाला, निंदक का माथा इहां उहां काला, जिहड़ा निंदक हुंदा उहदा मत्था मूँह उहदा इत्थे भी काला, उह रब दे घर भी काला, क्योंकि जिहड़े उहदे सेवक है ना रब दे उह उहनां दा मां प्यो है परमेश्वर। भाई साहब जी दी उह अरदास वाहिगुरू दे घर पहुँची जिद करके नूं बन्न पै गया। जन नानकी परमेश्वर सुनी अरदास, मलेच्छ पापी पचिया भया निरास। जकरिया खान बड़ा मूदा उल्टा होवे, कदी विंगा कदी सिद्धा, पर इहदा कोई पेश ना चले। ਅਖੀਰੀ ਉਹ ਸ਼ਹੀਦ ਸਿੰਘਾਂ ਦਾ ਪੈਰਾ ਹੋਇਆ। ਇਹਨੂੰ ਉਹ ਘੋਟ ਨੇ ਮਾਰ, ਇਹਨੂੰ ਤੰਗ ਕਰਨ ਸ਼ਹੀਦ ਸਿੰਘ। ਜਿਉਂ ਜਿਉਂ ਇਹ ਪੀਰਾਂ ਨੂੰ ਸੱਦੇ ਆਪਣੇ ਨੂੰ ਨਮਾਜ਼ਾਂ ਪੜ੍ਹ ਕੇ, ਇਸੇ ਤਰ੍ਹਾਂ ਹੀ ਉਹ ਕਾਜ਼ੀ ਮੁੱਲੇ ਪੜ੍ਹਨ। ਸ਼ਹੀਦ ਸਿੰਘ ਸਗੋਂ ਇਹਨੂੰ ਸਤਾਉਂਦੇ ਘਾਉਂਦੇ, ਕਹਿੰਦੇ ਦੁਸ਼ਟਾ ਅੱਗੇ ਲਾਗੇ ਚੱਲ, ਤੈਨੂੰ ਦਰਗਾਹ ਵਿੱਚ ਤੇਰਾ ਜਿਹੜਾ ਬੁਰਾ ਹਾਲ ਕਰੀਏ। ਇਹਨੂੰ ਤਾਂ ਦੇਖਦੇ ਆ ਵੀ ਆ ਮੈਨੂੰ ਤੰਗ ਕਰ ਰਹੇ ਆ, ਸਿੰਘ ਤੰਗ ਕਰ ਰਹੇ ਆ। ਉਹ ਕਾਜ਼ੀ ਮੁੱਲਿਆਂ ਨੂੰ ਸ਼ਹੀਦ ਸਿੰਘ ਦਿਸਦੇ ਨਹੀਂ ਹੈ, ਜਿਸ ਕਰਕੇ ਉਹ ਕਹਿੰਦੇ ਵੀ ਇਹਨੂੰ ਹੋ ਕੀ ਗਿਆ, ਜ਼ਕਰੀਆ ਖਾਨ ਨੂੰ ਲੱਗਦਾ ਪਾਗਲ ਹੋ ਗਿਆ ਹੈ, ਇਹਦਾ ਬੜਾ ਸਾਹ ਸੰਗਤ ਜੀ ਬੁਰਾ ਹਾਲ ਹੋ ਰਿਹਾ। ਫਿਰ ਅਖੀਰੀ ਇਹਨੂੰ ਪਤਾ ਲੱਗ ਗਿਆ ਵੀ ਮੈਨੂੰ ਕੋਈ ਮੇਰੀ ਬਾਂਹ ਫੜਨ ਵਾਲਾ ਕੋਈ ਨਹੀਂ ਰਿਹਾ ਹੈ, ਹੁਣ ਤਾਂ ਖਾਲਸਾ ਹੀ ਹੈ ਜਿਹੜਾ ਮੇਰੀ ਬਾਂਹ ਫੜ ਸਕਦਾ ਹੈ। ਉੱਥੇ ਕਵੀ ਜੀ ਨੇ ਬੜੇ ਪ੍ਰਮਾਣ ਦਿੱਤੇ ਹੈ ਕਿ ਬੰਦੇ 'ਤੇ ਜਦੋਂ ਦੁੱਖ ਆਉਂਦਾ ਹੈ ਤਾਂ ਉਹ ਆਪਣਾ ਗੁਰੂ ਨੂੰ ਭੁੱਲ ਜਾਂਦਾ ਹੈ, ਪੀਰ ਨੂੰ ਭੁੱਲ ਜਾਂਦਾ ਹੈ, ਆਪਣੇ ਇਸ਼ਟ ਨੂੰ ਭੁੱਲ ਜਾਂਦਾ, ਫਿਰ ਉਹ ਆਪਣੇ ਸੁੱਖ ਵਾਸਤੇ ਤਰ੍ਹਾਂ ਤਰ੍ਹਾਂ ਦੇ ਜਨਾਂ ਦੀ ਸੇਵਾ ਕਰਦਾ ਹੈ। ਕਦੀ ਕਿਸੇ ਸਿਆਣੇ ਕੋ, ਕਦੀ ਕਿਸੇ ਜਗ੍ਹਾ 'ਤੇ, ਕਦੀ ਕਿਤੇ ਮੰਦਰ 'ਤੇ, ਕਦੀ ਕਿਤੇ, ਕਦੀ ਕਿਤੇ, ਕਦੀ ਕਿਤੇ। ਇਸ ਤਰ੍ਹਾਂ ਬੰਦਾ ਕਾਹਦੇ ਵਾਸਤੇ ਜਾਂਦਾ? ਆਪਣੇ ਸੁੱਖ ਵਾਸਤੇ। ਜ਼ਕਰੀਆ ਖਾਨ ਨੂੰ ਸਾਰੀਆਂ ਨਮਾਜ਼ਾਂ ਕਲਮਾਂ ਭੁੱਲ ਗਈਆਂ ਹੈ। ਅਖੀਰੀ ਖਾਲਸੇ ਦੀ ਨਿਓਟ ਤੱਕੀ ਹੈ, ਜਿਵੇਂ ਉਹ ਬੇਨਤੀ ਕਰਦਾ ਹੈ ਖਾਲਸੇ ਅੱਗੇ, ਉਹ ਪ੍ਰਸੰਗ ਅੱਜ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਦਵਾਓ ਸੀ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜੋ ਪ੍ਰਮਾਣ ਦਿੱਤੇ ਹੈ ਵੀ ਕੋਈ ਐਸਾ ਲੱਖਾਂ ਵਿੱਚੋਂ ਕੋਈ ਪੁਰਸ਼ ਹੈ ਜਿਹੜਾ ਸਾਧ ਸੰਗਤ ਜੀ ਆਪਣੇ ਗੁਰੂ 'ਤੇ, ਪੀਰ 'ਤੇ, ਆਪਣੇ ਪੈਗੰਬਰ 'ਤੇ, ਔਲੀਏ 'ਤੇ, ਦੇਵਤੇ 'ਤੇ ਜਿਹੜਾ ਪੂਰਾ ਰਹੇ, ਦੁੱਖ ਹੋਵੇ ਸੁੱਖ ਹੋਵੇ ਕਦੀ ਉਹ ਅਟਕੇ ਨਾ। ਉਹ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਜੀ ਵਿਸਥਾਰ ਸਹਿਤ, ਇੱਥੇ ਕਵੀ ਜੀ ਲਿਖ ਰਹੇ ਹੈ ਕਿ ਹੇ ਭਾਈ, ਕੋਈ ਉਹ ਸੂਰਮਾ ਹੈ, ਕੋਈ ਉਹ ਪੂਰਾ ਸਰੀਰ ਹੈ, ਕੋਈ ਐਸੀ ਦੇਹ ਹੈ ਜਿਹੜੀ ਆਪਣੇ ਗੁਰੂ ਨੂੰ, ਆਪਣੇ ਪੀਰ ਨੂੰ, ਇਸ਼ਟ ਨੂੰ ਛੱਡ ਕੇ ਦੂਜੇ ਦਾ ਆਸਰਾ ਨਾ ਲਹੇ,
ਅਤੇ
ਜਿਹੜੀ ਦੁੱਖ ਹੋਵੇ ਸੁੱਖ ਹੋਵੇ ਆਪਣੇ ਗੁਰੂ 'ਤੇ ਧੀਰਜ ਰੱਖੇ, ਗੁਰੂ 'ਤੇ ਹੀ ਹੌਂਸਲਾ ਰੱਖੇ, ਅਤੇ ਇਹੀ ਕਹੇ ਕਿ ਹੇ ਮਹਾਰਾਜ ਜੀ, ਜੇ ਸੁੱਖ ਦੇਹ ਤਾਂ ਤੁਝੇ ਰਾਜੀ, ਦੁੱਖ ਵੀ ਤੁਝੇ 'ਤੇ ਆਈ, ਜੇ ਭੁੱਖ ਦੇਹ ਤਾਂ ਇੱਥ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇ ਵਹਿ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਹੋ ਵੱਡੇ ਆਈ। ਜਿਹੜਾ ਇਹ ਕਵੇ ਕਿ ਹੇ ਮਹਾਰਾਜ ਜੀ, ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ, ਜੇ ਮਾਰ ਕੱਢੈ ਪੀ ਧਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ। ਇਹੋ ਜਿਹੇ ਸਿੱਖ ਗੁਰੂ ਦੇ ਉਹ ਰੱਬ ਦੇ ਵਿਰਲੇ ਹੀ ਹੈ ਜਿਹੜੇ ਇੱਕ ਗੁਰੂ 'ਤੇ ਭਰੋਸਾ ਰੱਖਣ, ਧੀਰਜ ਰੱਖਣ, ਆ ਦੁੱਖ ਸੁੱਖ ਵਿੱਚ ਵੀ ਉਹ ਹੱਥ ਹੀ ਜੋੜ ਕੇ ਕਹਿਣਗੇ, ਮਹਾਰਾਜ ਜੀ ਮੈਂ ਗਰੀਬ ਆਪ ਜੀ ਦੁਆਰੇ 'ਤੇ ਆਇਆ ਹਾਂ, ਮੈਨੂੰ ਆਪਣੀ ਸ਼ਰਨ ਦਿਓ ਜੀ।
ਗੁਰਸਿੱਖ ਕੋ ਜਗ ਮਾਹੀ,
ਐਸਾ ਤਾਂ ਜਗਤ ਦੇ ਵਿੱਚ ਕੋਈ ਵਿਰਲਾ ਹੀ ਸਿੱਖ ਹੈ ਜਿਹੜਾ ਗੁਰੂ ਪੀਰ ਆਪਣੇ 'ਤੇ ਪੂਰਾ ਰਵੇ। ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ, ਤੇਰਾ ਜਨ ਏਕ ਆਦਿ ਕੋਈ। ਮਹਾਰਾਜ ਜੀ ਦੇ ਬਚਨ ਹੈ ਵੀ ਹੇ ਮਹਾਰਾਜ, ਤੇਰਾ ਜਿਹੜਾ ਜਨ ਹੈ ਨਾ ਸੇਵਕ, ਤੇਰੇ ਭਾਣੇ ਵਿੱਚ ਜਿਹੜੀ ਆਗਿਆ ਵਿੱਚ ਰਹਿਣ ਵਾਲਾ, ਉਹ ਤਾਂ ਕਹਿੰਦੇ ਜਗਤ ਦੇ ਵਿੱਚ ਇੱਕ ਅੱਧਾ ਹੀ ਹੈ ਕੋਈ, ਨਹੀਂ ਤਾਂ ਬਾਕੀ ਸਭ ਐਂ ਵਿਖਾਵਾ ਹੀ ਹੈ। ਹੈਣ ਵਿਰਲੇ ਨਾ ਹੀ ਕਣੇ ਫੈਲ, ਫੱਕੜ ਸੰਸਾਰ ਬਾਕੀ ਦੇ, ਉਹ ਫੱਕੜ ਹੀ ਉਹ ਕੂੜਾ ਹੀ ਜਿਹੜਾ ਇਕੱਠਾ ਹੋਇਆ ਪਿਆ ਹੈ। ਜਿਹੜੇ ਵੀ ਦੁੱਖ ਕਰਕੇ ਆਪਣੇ ਗੁਰੂ ਤੋਂ ਬੇਮੁੱਖ ਨਹੀਂ ਹੁੰਦੇ, ਕਿਤੇ ਗੁਰੂ ਤੋਂ ਉਲਟੇ ਹੋ ਕੇ ਉਹ ਕਬਰਾਂ 'ਤੇ, ਮਸਾਣਾਂ 'ਤੇ, ਮੰਦਰਾਂ 'ਤੇ, ਉਹ ਜੰਡਾਂ ਦੇ ਪਿੱਪਲਾਂ ਦੇ ਜਠੇਰਿਆਂ ਦੇ ਸਮਾਧਾਂ ਦੇ ਮੜੀਆਂ ਦੇ ਜਿਹੜੇ ਗੋਰਾਂ ਦੇ ਜਾਂਦੇ ਨਹੀਂ ਹੈ ਗੁਰੂ ਤੋਂ ਬੇਮੁੱਖ ਹੋ ਕੇ ਕਿ ਦੁੱਖ ਆ ਗਿਆ ਵੀ ਚਲੇ ਜਾਈਏ ਉਹਦੇ ਹੀ ਕਹਿੰਦੇ ਆ ਕਿ ਹੇ ਮਹਾਰਾਜ ਜੀ ਉਹਦੇ ਆਪਣੇ ਮਨ ਨੂੰ ਵੀ ਇਹੀ ਕਹਿੰਦੇ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂਤ ਸਹਿਜ ਤਾਰ ਜੋ ਕਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਦਾ ਤੇਰੇ ਸੰਗ ਲਪਟ ਰਹੋ ਰਸ ਲੋਭੀ ਬਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਇਹ ਮੇਰੇ ਮਨ ਮੂਰਖ ਤੂੰ ਕਿਉਂ ਰੋਨਾ ਹੈ ਇਹ ਦੁੱਖ ਸੁੱਖ ਜਿਹੜਾ ਮਾਲਕ ਦਾ ਦਿੱਤਾ ਹੋਇਆ ਹੈ ਅਤੇ ਤੂੰ ਕਾਹਨੂੰ ਇਹ ਮੂਰਖ ਮਨ ਭੁੱਲਿਆ ਫਿਰਦਾ ਅਤੇ ਸੁੱਖ ਵਾਸਤੇ ਤੁਰਿਆ ਫਿਰਦਾ ਹੈ ਗੁਰੂ ਨੂੰ ਛੱਡ ਦਿੰਦਾ ਹੈ ਉਹ ਤਾਂ ਹੀ ਕਹਿੰਦੇ ਵੀ ਦੁੱਖ ਸੁੱਖ ਦੋਏ ਦਰ ਕੱਪੜ ਹੈ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਆ ਤਿੱਥੇ ਚੰਗੀ ਚੁੱਪ ਕਿ ਦੁੱਖ ਸੁੱਖ ਦੇ ਮਹਾਰਾਜ ਦਾ ਦਿੱਤਾ ਹੈ ਗੁਰੂ ਤੋਂ ਬੇਮੁੱਖ ਕਿਉਂ ਹੋਣਾ ਹੈ ਕਿਉਂਕਿ ਅਸੀਂ ਤਾਂ ਬੇਮੁੱਖ ਹੋਏ ਹੀ ਹੋਏ ਹੁੰਦੇ ਹਾਂ ਇੱਕ ਦੋ ਵਾਰ ਉਹ 10-15-20 ਜਣ ਗੁਰਦੁਆਰਾ ਸਾਹਿਬ ਆਉਣਾ ਹੈ ਆਪਣੀ ਅਰਦਾਸ ਕਰਨ ਨਹੀਂ ਸੁਣੀ ਗਈ ਹੋ ਸਾਡਾ ਤਾਂ ਭਲਾ ਹੀ ਹੈ ਉਹਦੇ ਵਿੱਚ ਪਰ ਅਸੀਂ ਉਲਟੇ ਗੁਰੂ ਤੋਂ ਹੋ ਜਾਂਦੇ ਹਾਂ ਗੁੱਸਾ ਕਰਦੇ ਮਹਾਰਾਜ 'ਤੇ ਕਿ ਮੈਂ ਗੁਰਦੁਆਰੇ ਨਹੀਂ ਆਉਣਾ ਹੈ ਨਹੀਂ ਆਵਾਂਗੇ ਤਾਂ ਗੁਰੂ ਨੂੰ ਕੋਈ ਮਤਲਬ ਨਹੀਂ ਹੈ ਗੁਰੂ ਨੂੰ ਕੋਈ ਘਾਟਾ ਨਹੀਂ ਪੈਂਦਾ ਹੈ ਸੱਚੇ ਪਾਤਸ਼ਾਹ ਦੇ ਸਮਰੱਥ ਗੁਰੂ ਬੇਪਰਵਾਹ ਹੈ ਅਤੇ ਗੁਰੂ ਜੀ ਇਹੋ ਜਿਹਿਆਂ ਨੂੰ ਕਹਿੰਦੇ ਜਿਹੜੇ ਰੋਸਰ ਸਾਜਾ ਕਰਦੇ ਮਹਾਰਾਜ ਕਹਿੰਦੇ ਹੈ ਹੇ ਭਾਈ ਤੇਰੀ ਆਕੜ ਕਾਹਦੀ ਹੈ 10 ਵਸਤੂ ਲੈ ਪਾਛੇ ਪਾਵੇ ਏਕ ਵਸਤ ਕਾਨ ਵਿਖੋਟ ਗਵਾਵੈ ਏਕ ਪੀ ਨਾ ਦੇ 10 ਪੀ ਹਿਰ ਲੇ ਤੋ ਮੂੜਾ ਕਹੋ ਕਹਾ ਕਰੇ ਮੂਰਖਾ ਹੁਣ 10 ਚੀਜ਼ਾਂ ਤੈਨੂੰ ਰੱਬ ਨੇ ਦਿੱਤੀਆਂ ਇੱਕ ਨਹੀਂ ਦਿੱਤੀ ਹੈ ਤੇਰੀ ਉਹ ਭਲੇ ਵਾਸਤੇ ਤੂੰ ਰੁੱਸਦਾ ਫਿਰਦਾ ਹੈ ਏਕ ਵੀ ਨਾ ਦੇ 10 ਵੀ ਹਿਰ ਲੇ ਇੱਕ ਵੀ ਨਾ ਤੈਨੂੰ ਦੇਵੇ 10 ਤੇਰੀਆਂ ਹੋਰ ਖੋਲੇ ਤੇਰੇ 10 ਨੁਕਸਾਨ ਹੋਣ ਹੋਰ ਕਰਦੇ ਫਿਰ ਤੂੰ ਕੀ ਕਰੇਗਾ ਉਸ ਮਾਲਕ ਨੂੰ ਅਤੇ ਉੱਥੇ ਤਾਂ ਇਹੀ ਹੈ ਵੀ ਜਿਸ ਠਾਕੁਰ ਸਿਉ ਨਾ ਹੀ ਚਾਰਾ ਤਾਂ ਕਹੋ ਕਿ ਜੇ ਸਤ ਨਮਸਕਾਰਾ ਜਿੱਥੇ ਕੋਈ ਚਾਰਾ ਨਹੀਂ ਹੈ ਸਾਧ ਸੰਗਤ ਜੀ ਉੱਥੇ ਤਾਂ ਨਮਸਕਾਰ ਕਰਨੀ ਮੱਥਾ ਟੇਕਣਾ ਹੀ ਬਣਦੀ ਹੈ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲਾ ਅਰਦਾਸ ਉਹ ਮਾਲਕ ਦੇ ਅੱਗੇ ਹੁਕਮ ਨਹੀਂ ਚੱਲਦਾ ਹੈ ਅਰਦਾਸ ਹੀ ਚੱਲਦੀ ਹੈ ਇੱਥੇ ਉਹੀ ਦੱਸ ਰਹੇ ਹੈ ਕਿ ਭਾਈ ਉਹ ਰੱਬ ਦੇ ਪਿਆਰੇ ਕੋਈ ਵਿਰਲਾ ਇੱਕ ਹੀ ਹੈ ਜਿਹੜਾ ਗੁਰੂ ਤੋਂ ਆਪਣੇ ਸੁੱਖ ਵਾਸਤੇ ਅਤੇ ਨਾਲ ਵੀ ਦੁੱਖ ਆ ਜੇ ਦੇ ਕਿ ਦੁਖੀ ਹੋ ਕੇ ਗੁਰੂ ਤੋਂ ਬੇਮੁੱਖ ਹੋ ਜਾਵੇ ਉਹ ਬੇਮੁੱਖ ਨਹੀਂ ਹੁੰਦੇ ਕਿਤੇ ਦੁੱਖ ਆ ਜੇ ਤੇ ਇਸ ਤਰ੍ਹਾਂ ਇਹਨੂੰ ਕਿਸੇ ਨੇ ਕਿਹਾ ਵੀ ਜ਼ਕਰੀਆ ਖਾਨ ਤੂੰ ਔਖਾ ਬੜਾ ਹੋ ਰਿਹਾ ਹੈ ਝਾਤੀ ਮਾਰ ਲਾ ਆਪਣੇ ਪਾਪਾਂ ਦੀ ਇਹ ਸੋਚਦਾ ਵੀ ਕਿਤੇ ਇਹ ਨਾ ਹੋਵੇ ਕੋਈ ਮੇਰੇ 'ਤੇ ਜਿਹੜਾ ਕਸ਼ਟ ਇੰਨਾ ਆ ਰਿਹਾ ਹੈ ਅਤੇ ਸ਼ਾਇਦ ਇੱਦਾਂ ਹੀ ਦੂਰ ਹੋ ਜੇ ਉਹ ਭਾਈ ਤਾਰੂ ਸਿੰਘ ਜੀ ਦੇ ਚਰਣਾਂ ਦੇ ਪਿੱਛੇ ਜਿਵੇਂ ਕਹਿੰਦੇ ਨਾ ਵੀ ਉਹ ਮੇਰੇ ਹੋ ਸਕਦਾ ਕਿਸੇ ਦੇ ਪੈਰਾਂ ਪਿੱਛੇ ਸਾਡਾ ਹੀ ਭਲਾ ਹੋ ਜੇ ਭਾਈ ਤਾਰੂ ਸਿੰਘ ਜੀ ਦੇ ਉਹ ਚਰਨਾਂ ਦੇ ਪਿੱਛੇ ਕਈਆਂ ਦਾ ਭਲਾ ਹੋ ਗਿਆ ਇਹਨੇ ਸਾਧ ਸੰਗਤ ਜੀ ਪੂਰਾ ਜੇਲ੍ਹ ਖਾਨਾ ਖਾਲੀ ਕਰ ਦਿੱਤਾ ਨਵਾਬ ਜ਼ਕਰੀਆ ਖਾਨ ਜਿਹੜਾ ਇੰਨਾ ਹੰਕਾਰੀ ਸੀ ਆ ਤਸੀਹੇ ਦਿੰਦਾ ਸੀ ਆ ਸਲਾਮਾਂ ਕਰ ਕਰਕੇ ਛੱਡ ਰਿਹਾ ਵੀ ਹੋ ਸਕਦਾ ਇਹਨਾਂ ਨੂੰ ਛੱਡਿਆ ਹੀ ਮੇਰਾ ਉਹ ਬੰਨ ਜਾ ਟੁੱਟ ਜੇ ਤਾਂ ਵੀ ਕਹਿੰਦੇ ਹੁਣ ਬੰਧਨ ਕਿੱਥੋਂ ਛੁੱਟੇ ਬੰਧਨ ਕਿੱਥੋਂ ਛੁੱਟਦੇ ਹੈ ਜਿੱਥੇ ਗੁਰਮੁਖਾਂ ਦੇ ਕਹੇ ਹੋਏ ਬਚਨ ਪੈ ਜਾਣ ਸਿਰ ਤੇ ਉੱਥੇ ਬੰਧਨ ਨਹੀਂ ਟੁੱਟਦੇ ਦੁੱਖ ਨਹੀਂ ਟੁੱਟਦੇ ਭਾਈ ਕੋਈ ਇਹਨੇ ਆਰਾਮ ਨਹੀਂ ਪਾਇਆ ਹੈ ਕਾਜੀ ਮੁੱਲੇ ਮਿਲਾਣੇ ਹਕੀਮ ਸਾਰੇ ਥੱਕ ਗਏ ਹੈ ਇਹ ਤੜਫ ਰਿਹਾ ਹੈ ਬੰਨ ਪਿਆ ਹੈ ਤਦੋਂ ਆ ਦੁੱਖ ਵੇਲੇ ਦੇ ਕਈ ਗੱਲਾਂ ਚੇਤੇ ਆਉਂਦੀਆਂ ਉਪਾਵ ਚੇਤੇ ਆਉਂਦੇ ਹੈ ਅਤੇ ਸਾਧ ਸੰਗਤ ਜੀ ਇਹਦੇ ਜੀ ਦੇ ਵਿੱਚ ਇਹਦੇ ਮਨ ਦੇ ਵਿੱਚ ਇਹ ਗੱਲ ਆਈ ਹੈ ਸਿੰਘ ਨੇ ਇਹ ਤਾਰੂ ਸਿੰਘ ਨੇ ਸਰਾਪ ਦੇ ਦਿੱਤਾ ਹੈ ਮੈਨੂੰ ਅਤੇ ਇਹ ਜਿਹੜਾ ਸਰਾਪ ਹੈ ਇਹ ਸਿੰਘਾਂ ਪਾਸੋਂ ਹੀ ਜਾ ਸਕਦਾ ਜੇ ਸਿੰਘ ਹੀ ਇਸਦੀ ਹਾਮੀ ਭਰ ਦੇਣ ਵਿੱਚ ਜੇ ਮੈਨੂੰ ਇਸ ਵਕਤ ਰੱਖ ਸਕਦੇ ਹੈ ਜੇ ਮੈਨੂੰ ਬਚਾ ਸਕਦੇ ਹੈ ਉਹਦਾ ਸਿੱਖ ਹੀ ਬਚਾ ਸਕਦੇ ਹਨ।
ਤਾਰੂ ਸਿੰਘ ਤੇ ਸਿੱਖ ਬਖਸ਼ਾਵੇ,
ਤਾਰੂ ਸਿੰਘ ਤੋਂ ਮੈਨੂੰ ਗੁਰੂ ਕੇ ਸਿੱਖ ਜੋ ਉਸਦੇ ਭਰਾ ਹੀ ਲੱਗਦੇ ਆ ਗੁਰੂ ਕਾ ਖਾਲਸਾ, ਉਹੀ ਉਹ ਬਖਸ਼ਾ ਸਕਦੇ, ਭਾਈ ਤਾਰੂ ਸਿੰਘ ਦੇ ਚਰਣੀ ਲਾ ਸਕਦੇ ਹਨ।
ਸ਼ਹਿਰੀ ਸਿੰਘ ਨਵਾਬ ਬੁਲਾਏ,
ਇਸ ਤਰ੍ਹਾਂ ਉਸ ਵਕਤ ਨਵਾਬ ਨੇ ਕਿਹਾ ਹੈ ਆਪਣੇ ਅਹਿਲਕਾਰਾਂ ਨੂੰ ਵੀ ਆ ਸ਼ਹਿਰ ਦੇ ਸਹਿਜਧਾਰੀ ਸਿੱਖ ਹੋਰ ਵੀ ਜਿਹਨੇ ਸਿੱਖ ਉਹ ਬੁਲਾਓ। ਉਹ ਸ਼ਹਿਰ ਦੇ ਸਿੱਖ ਬੁਲਾਏ ਹਨ ਲਾਹੌਰ ਸ਼ਹਿਰ ਦੇ,
ਸੋ ਡਰਦੇ ਸਭ ਹੀ ਚਲ ਆਏ।
ਉਹ ਹੁਣ ਸਿੱਖ ਡਰਦੇ ਡਰਦੇ ਸਾਰੇ ਚੱਲ ਕੇ ਆ ਗਏ ਆ। ਇੱਕ ਪਾਸੇ ਭਾਈ ਤਾਰੂ ਸਿੰਘ ਜੀ ਤੋਂ ਡਰਦੇ ਆ ਕਿ ਕਿਤੇ ਉਹਨਾਂ ਬਚਨ ਕਰ ਦੇਣ ਸਾਨੂੰ, ਕਿਉਂਕਿ ਇਹਨੇ ਦੁਸ਼ਟ ਨੇ ਉਹਨਾਂ ਦਾ ਖੋਪੜ ਲਾਇਆ ਹੈ ਅਤੇ ਉਹਨਾਂ ਬਚਨ ਕੀਤਾ ਹੈ, ਹੁਣ ਤੜਫ ਰਿਹਾ ਹੈ ਅਤੇ ਕਿਤੇ ਉਹ ਨਾ ਸਾਨੂੰ ਬਚਨ ਕਰ ਦੇਣ, ਕੋਈ ਇਹੋ ਜਿਹਾ ਮਾਰ ਵੱਜੂਗੀ। ਇੱਧਰੋਂ ਇਹ ਨਵਾਬ ਹੈ, ਸੋਚਦੇ ਵੀ ਪਤਾ ਨਹੀਂ ਕੀ ਕੰਮ ਪੈ ਗਿਆ ਹੈ। ਡਰਦੇ ਡਰਦੇ ਚੱਲ ਕੇ ਨਵਾਬ ਪਾਸ ਆਏ ਹਨ।
ਜੋੜ ਹਾਥ ਤਿਲ ਅੱਗੇ ਖਲੋਈ,
ਜਿਹੜਾ ਨਵਾਬ ਸਿੱਖਾਂ ਵੱਲ ਉਂਗਲਾਂ ਕਰਕੇ ਕਹਿੰਦਾ ਸੀ ਵੀ ਆਹ ਕੇਸਾਂ ਵਾਲਾ ਛੱਡਣਾ ਨਹੀਂ ਹੈ, ਸਾਧ ਸੰਗਤ ਜੀ ਅੱਜ ਵੇਖੋ ਉਲਟੀ ਗੰਗਾ ਕੀ ਵਗੀ ਹੈ। ਇਹ ਨਵਾਬ ਹੱਥ ਜੋੜ ਕੇ ਉਹ ਆਏ ਹੋਏ ਸਿੱਖਾਂ ਦੇ ਅੱਗੇ ਖੜਾ ਹੋ ਗਿਆ, ਹੱਥ ਜੋੜੇ ਹੋਏ ਹੈ।
ਮੈਂ ਤਕਸੀਰ ਕਹਿ ਬਖਸ਼ੋਈ,
ਕਹਿੰਦਾ ਗੁਰੂ ਕੇ ਸਿੱਖੋ ਮੈਨੂੰ ਦੱਸੋ ਆ ਮੈਂ ਬੜੀ ਭੁੱਲ ਗਲਤੀ ਕਰ ਲਈ ਹੈ, ਮੇਰੀ ਇਹ ਗਲਤੀ ਕਿਵੇਂ ਬਖਸ਼ੀ ਜਾਵੇ।
ਤਾਰੂ ਸਿੰਘ ਤੇ ਖਤਾ ਬਖਸ਼ਾਵੋ,
ਆ ਮੇਰੇ ਤੇ ਮਿਹਰ ਕਰ ਦਿਓ, ਭਾਈ ਤਾਰੂ ਸਿੰਘ ਪਾਸ ਜਾਓ, ਆ ਖਤਾ ਮੇਰਾ ਜਿਹੜਾ ਪਾਪ ਹੈ ਭੁੱਲ ਹੈ ਇਹ ਮੇਰਾ ਬਖਸ਼ਾ ਦਿਓ।
ਉਪਰੀ ਸੀਸ ਪਰ ਕਿਵੇਂ ਟਿਕਾਵੋ,
ਅਤੇ ਉਹ ਭਾਈ ਤਾਰੂ ਸਿੰਘ ਨੂੰ ਪੁੱਛ ਕੇ ਆਓ ਵੀ ਤਾਰੂ ਸਿਆਂ ਆਹ ਜਿਹੜੀ ਤੇਰੀ ਖੋਪੜੀ ਸਾਡੇ ਕੋਲ ਪਈ ਹੈ ਇਹ ਕਿਵੇਂ ਜਿਹੜੀ ਤੇਰੇ ਸਿਰ 'ਤੇ ਟਿਕਾ ਦਈਏ।
ਦਰਦ ਸਿੱਖਣ ਜਾਏ ਆਖੀ ਸੋਏ,
ਉਹ ਸਿੱਖਾਂ ਨੇ ਸੁਣ ਕੇ ਨਵਾਬ ਤੋਂ ਗੱਲ ਸਾਰੀ ਜਿਹੜੀ ਗੱਲ ਡਰਦਿਆਂ ਡਰਦਿਆਂ ਜਾ ਕੇ ਭਾਈ ਤਾਰੂ ਸਿੰਘ ਨੂੰ ਕਹਿ ਦਿੱਤੀ ਹੈ ਵੀ ਇਸ ਤਰ੍ਹਾਂ ਉਹ ਨਵਾਬ ਵਿਲਕ ਰਿਹਾ, ਤਰਲੇ ਕੱਢ ਰਿਹਾ ਵੀ ਤਾਰੂ ਸਿਆਂ ਤੇਰੀ ਖੋਪੜੀ ਮੈਂ ਤੇਰੇ ਸਿਰ 'ਤੇ ਰੱਖ ਦੇਣਾ ਹਾਂ, ਜਿਵੇਂ ਤੂੰ ਕਹਿੰਦਾ ਵਾ ਵੀ ਉਹ ਲੱਗ ਜਾਵੇ ਅਤੇ ਮੇਰੀ ਭੁੱਲ ਬਖਸ਼ ਦੇ।
ਉੱਤਰ ਤਾਰੂ ਸਿੰਘ ਐਸ ਬਤੋਈ,
ਜਦੋਂ ਸਿੱਖਾਂ ਨੇ ਕਿਹਾ ਹੈ ਸੁਣ ਕੇ ਭਾਈ ਤਾਰੂ ਸਿੰਘ ਜੀ ਨੇ ਉਹ ਸਿੱਖਾਂ ਨੂੰ ਕਿਹਾ ਕਿ ਭਾਈ ਸਿੱਖੋ ਕਿ ਸਿੱਖੋ ਜਾ ਕੇ ਉਹ ਨਵਾਬ ਨੂੰ ਕਹੋ ਵੀ ਉਹੀ ਨਵਾਬ ਹੈ ਜਿਹੜਾ ਤੂੰ ਕਹਿੰਦਾ ਵੀ ਮੈਂ ਜੁੱਤੀਆਂ ਮਾਰ ਮਾਰ ਕੇ ਤੇਰਾ ਖੋਪੜਾ ਖਾਲੀ ਕਰ ਦੇਵਾਂਗਾ, ਤੇਰੇ ਮੈਂ ਕੇਸ ਖੁੰਡ ਦਿਆਂਗਾ। ਉਹ ਨਵਾਬ ਨੂੰ ਜਾ ਕੇ ਕਹੋ ਹੁਣ ਤੂੰ ਕਿਉਂ ਤਰਲੋ ਮੱਛੀ ਹੋ ਰਿਹਾ ਹੈ, ਹੁਣ ਕਿਉਂ ਜਿਵੇਂ ਉਹ ਮੱਛੀ ਕੱਢ ਕੇ ਪਾਣੀ ਵਿੱਚ ਅਤੇ ਮਾਰੂ ਥਲ ਰੇਤਾ ਅਤੇ ਸੁੱਟ ਦੇਈ ਦੀ ਬੜੀ ਤੜਫਦੀ ਹੈ, ਇਹ ਵੀ ਹੁਣ ਸੰਤਕਾ ਦੁਖੀ ਹੈ, ਸੰਤਕਾ ਦੁਖੀ ਇਉਂ ਬਿਲ ਲਾਏ ਜੋ ਜਲ ਵਿਹੂਣ ਮੱਛਲੀ ਤੜਫੜਾਏ, ਜੋ ਜਲ ਤੋਂ ਬਿਨਾਂ ਮੱਛਲੀ ਤੜਫਦੀ ਹੈ ਨਾ, ਸੰਤ ਕੇ ਦੁਖੀ ਉਸ ਜਨਾਂ ਦੇ ਦੁਖੀ ਤਾਂ ਵਿਲਕਦੇ ਹੈ, ਹੁਣ ਇਹ ਵਿਲਕ ਹੀ ਰਿਹਾ ਹੈ ਨਾ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਵੀ ਉਹਨਾਂ ਨੂੰ ਜਾ ਕੇ ਕਹੋ ਵੀ ਹੁਣ ਤੂੰ ਕਿਉਂ ਤਰਲੋ ਮੱਛੀ ਹੋ ਰਿਹਾ ਹੈ, ਹੁਣ ਤੂੰ ਦੇ ਖੋਪਰੀ ਜਿਹੜੀ ਅੱਡ ਕੀਤੀ ਹੈ ਹੁਣ ਕਿਸ ਵਾਸਤੇ ਛਹਾਉਣਾ ਚਾਹੁੰਦਾ, ਆਪਦੇ ਵੱਖਰਾ ਹੀ ਜਿਹੜਾ ਉਹ ਅੰਗ ਜਿਹਾ ਕਿਵੇਂ ਸਿਰ 'ਤੇ ਰੱਖਣਾ ਚਾਹੁੰਦਾ ਹੈ। ਆ ਸਾਡੇ ਵੱਲੋਂ ਸੁਨੇਹਾ ਦੇ ਦਿਓ ਵੀ ਜ਼ਕਰੀਆ ਖਾਨ ਖਾਨ ਬਹਾਦਰ ਖਾਨ ਨੂੰ ਤੂੰ ਜਿਹੜਾ ਜ਼ੋਰ ਆਪਣਾ ਹੁਣ ਬਲ ਲਾਉਣਾ ਹੈ 100 ਜਿਹੜੇ ਤਰੀਕੇ ਵਰਤਣੇ ਹੋਰ ਉਹ ਵਰਤ ਕੇ ਵੇਖ ਲੈ, ਯਾਦ ਕਰ ਲਾ ਇਹ ਗੱਲ ਨੂੰ ਵੀ ਤੈਨੂੰ ਕਿਹਾ ਹੈ ਅਤੇ ਤੈਨੂੰ ਮਾਰ ਕੇ ਜਾਣਾ ਹੈ ਅਤੇ ਤੈਨੂੰ ਇਸ ਜਹਾਨ ਇਹ ਵਸ ਦੀ ਦੁਨੀਆਂ ਦੇ ਵਿੱਚ ਛੱਡ ਕੇ ਨਹੀਂ ਜਾਣਾ ਹੈ, ਤਦੋਂ ਇਹ ਸਾਧ ਸੰਗਤ ਜੀ ਜਦੋਂ ਭਾਈ ਤਾਰੂ ਸਿੰਘ ਜੀ ਨੇ ਜਵਾਬ ਦਿੱਤਾ ਉਹ ਸਿੱਖਾਂ ਨੇ ਆ ਕੇ ਸੁਣਾ ਦਿੱਤਾ ਵੀ ਭਾਈ ਤਾਰੂ ਸਿੰਘ ਜੀ ਨਹੀਂ ਮੰਨਦੇ ਉਹ ਤਾਂ ਇਹ ਗੱਲ ਕਹਿ ਰਹੇ ਤੇਰੇ ਵੱਲ ਤੇਰੇ ਵਾਸਤੇ, ਇਦੋਂ ਦੇ ਪੱਕੀ ਗੱਲ ਵਿੱਚ ਇਹਨੇ ਧਾਰ ਲਈ ਮੰਨ ਹੀ ਲਈ ਹੈ ਕਿ ਹੁਣ ਨਹੀਂ ਮੈਨੂੰ ਕੋਈ ਰੱਖ ਸਕਦਾ ਹੈ, ਉਹ ਤਾਰੂ ਸਿੰਘ ਹੀ ਚਾਹੇ ਤੇ ਰੱਖ ਸਕਦਾ ਹੈ ਕਿਉਂਕਿ ਜਿਹਦੇ ਨਾਲ ਜ਼ੁਲਮ ਕੀਤਾ ਹੋਵੇ ਤਾਂ ਉਹਦੇ ਅੱਗੇ ਮਾਫ਼ੀ ਮੰਗੀ ਜਾਂਦੀ ਹੈ ਨਾ, ਜਿਹਦੇ ਨਾਲ ਕੋਈ ਬਦਸਲੂਕੀ ਕਰ ਦਈਏ, ਫਿਰ ਉਹ ਇਹ ਤਾਂ ਨਹੀਂ ਵੀ ਲਾਗੇ ਗਵਾਂਢ ਮੱਥੇ ਨੂੰ ਕਹੀਦਾ ਵੀ ਮੈਨੂੰ ਮਾਫ਼ੀ ਦੇ ਦਿਓ। ਮਾਫ਼ੀ ਉਹਦੇ ਕੋਈ ਮੰਗਣੀ ਪੈਂਦੀ ਹੈ ਜਿਹਦੇ ਨਾਲ ਕੋਈ ਬਦਸਲੂਕੀ ਕੀਤੀ ਹੋਵੇ। ਇਹ ਕਹਿੰਦਾ ਵੀ ਹੁਣ ਮੈਨੂੰ ਕੋਈ ਰੱਖ ਨਹੀਂ ਸਕਦਾ, ਤਾਰੂ ਸਿੰਘ ਦੇ ਜਿਹੜਾ ਹੈ ਗੁੱਸੇ ਵਿੱਚ ਹੈ ਮੇਰੇ 'ਤੇ। ਕਹਿੰਦਾ ਵੀ ਐਸਾ ਜਿਹੜਾ ਹੈ ਕੋਈ ਨਹੀਂ ਹੈ ਜਿਹੜਾ ਮੇਰੇ ਵਾਸਤੇ ਆਖੇ ਵੀ ਮੈਨੂੰ ਰੱਖ ਲਓ। ਜਿਹੜਾ ਮੈਨੂੰ ਰੱਖਣ ਵਾਸਤੇ ਆਖੇਗਾ ਨਾ ਵੀ ਮੇਰੀ ਹਾਂਬੀ ਭਰੇਗਾ, ਇਹਨੂੰ ਇਵੇਂ ਹੀ ਲੱਗਦਾ ਹੈ ਵੀ ਸ਼ਹੀਦ ਸਿੰਘ ਜਿਹੜੇ ਹੈ ਉਸ ਸਿਫਾਰਸ਼ ਕਰਨ ਵਾਲੇ ਨੂੰ ਵੀ ਮਾਰ ਕੇ ਅਤੇ ਮੇਰੇ ਨਾਲ ਹੀ ਭੇਜ ਦੇਣਗੇ, ਮੇਰੇ ਨਾਲ ਹੀ ਜਾਏਗਾ ਉਹ। ਇਸ ਤਰ੍ਹਾਂ ਇਹ ਬੜਾ ਤੜਫਦਾ ਹੈ, ਮੂਦਾ ਹੁੰਦਾ, ਪੁੱਠਾ ਹੁੰਦਾ, ਬੜੇ ਜੇ ਭਾਅ ਦੀ ਬਣੀ ਹੋਈ ਹੈ, ਕਦੇ ਆਸਰਾ ਵੀ ਟੁੱਟ ਗਿਆ ਹੈ। ਇੱਧਰੋਂ ਸ਼ਹੀਦ ਸਿੰਘ ਜਿਹੜੇ ਉਹ ਚੰਗੇ ਚੰਗੇ ਘੋਟਣਿਆਂ ਦੀਆਂ ਨੂੰ ਚੋਟਾਂ ਲਾਉਂਦੇ ਹਨ, ਉਹ ਜਿਉਂ ਜਿਉਂ ਚੋਟਾਂ ਮਾਰਦੇ ਸ਼ਹੀਦ ਸਿੰਘ ਇਹਨੂੰ ਗੱਛਾਂ ਪੈਂਦੀਆਂ ਦੇ ਜਿਹੜਾ ਜ਼ਮੀਨ ਤੋਂ ਉੱਪਰ ਉੱਠ ਉੱਠ ਕੇ ਪੈਂਦਾ ਹੈ। ਜਿਵੇਂ ਜਿਵੇਂ ਸ਼ਹੀਦ ਸਿੰਘ ਉਹਨੂੰ ਮਾਰ ਮਾਰ ਕੇ ਉਹ ਸਲੋਤਰ ਘੋਟਣੇ ਡੰਡੇ ਦੁੱਖ ਦਿੰਦੇ ਡਰ ਦਿੰਦੇ ਹਨ। ਨਵਾਬ ਨੂੰ ਬੜੇ ਔਖੇ ਸਵਾਸ ਆਉਂਦੇ ਹੈ, ਇਹਦੀ ਜਾਨ ਨਿਕਲਦੀ ਹੈ, ਬੜਾ ਔਖਾ ਹੋ ਰਿਹਾ ਹੈ, ਲੰਬੇ ਲੰਬੇ ਹੌਕੇ ਪਰਦਾ ਪਰ ਸੁਣਦਾ ਗੈਂਦਾ ਕੋਈ ਹੈ ਨਹੀਂ। ਤਦੋਂ ਸਾਧ ਸੰਗ ਜੀ ਉਹ ਵੱਜਦੀਆਂ ਹੋਈਆਂ ਦੇ ਨਵਾਬ ਦੇ ਚਿੱਤ ਦੇ ਵਿੱਚ ਇਹ ਜੀ ਕਹੀਏ ਆਤਮਾ ਦੇ ਵਿੱਚ ਇਹ ਗੱਲ ਆਈ ਹੈ। ਕਹਿੰਦਾ ਹੋਰ ਕੋਈ ਕਰੇ ਨਾ ਕਰੇ ਅਤੇ ਜਾਂ ਵੀ ਹੋਰ ਕੋਈ ਮੇਰਾ ਸਹਾਇਤਾ ਨਹੀਂ ਕਰ ਸਕਦਾ ਹੈ, ਮੇਰੀ ਜੇ ਕੋਈ ਸਹਾਇਤਾ ਕਰ ਸਕਦਾ ਹੈ ਉਹ ਤਾਂ ਸਿਰਫ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਲਾਇਆ ਹੋਇਆ ਖਾਲਸਾ ਹੈ, ਉਹ ਖਾਲਸਾ ਮੇਰੀ ਬਾਂਹ ਫੜ ਸਕਦਾ, ਮੇਰੀ ਸਹਾਇਤਾ ਕਰ ਸਕਦਾ ਹੈ।
ਸੁਬੇਗ ਸਿੰਘ ਛੱਡ ਪਾਸ ਬੁਲਾਇਆ।
ਉਸ ਵਕਤ ਜੋ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਜਿਨ੍ਹਾਂ ਨੂੰ ਚਰਕੜੀ 'ਤੇ ਚਾੜਿਆ ਸੀ ਅਤੇ ਉਹਨਾਂ ਨੂੰ ਸਾਧ ਸੰਗਤ ਜੀ ਉਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਸੀ, ਭਾਈ ਸੁਬੇਗ ਸਿੰਘ ਜਹਾਂ ਇਹਦਾ ਜ਼ਕਰੀਆ ਖਾਨ ਦਾ ਹੁਣ ਉਹ ਵੀ ਬਹੁਤ ਪਹਿਲਾਂ ਨੌਕਰੀ ਵੀ ਕੀਤੀ ਹੈ ਅਤੇ ਜਦੋਂ ਚਰਖੜੀ 'ਤੇ ਚਾੜਿਆ ਉਹ ਤੁਮਤਾ ਲਾਉਣ ਕਰਕੇ ਅਤੇ ਫਿਰ ਉਹ ਬੰਦੀਖਾਨੇ 'ਚ ਪਾਇਆ ਹੋਇਆ ਸੀ। ਉਹ ਭਾਈ ਸੁਬੇਗ ਸਿੰਘ ਹੈ ਜਿਨ੍ਹਾਂ ਦੀ ਪਿੱਛੇ ਆਪਾਂ ਸਾਖੀ ਸਰਵਣ ਕੀਤੀ ਹੈ ਵੀ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ ਅਤੇ ਇਹਨਾਂ ਨੂੰ ਸਾਧ ਸੰਗਤ ਜੀ ਹੁਣ ਪੰਥ ਨੇ ਤਾਂ ਮੰਨਿਆ ਹੈ ਕਿ ਚਰਖੜੀ 'ਤੇ ਚਾੜ ਕੇ ਸ਼ਹੀਦ ਉਸ ਸਮੇਂ ਕਰ ਦਿੱਤਾ ਸੀ। ਕਿਸ ਨੇ? ਜ਼ਕਰੀਆ ਖਾਨ ਨੇ। ਹੁਣ ਜੇ ਆਪਾਂ ਜ਼ਕਰੀਆ ਖਾਨ ਦਾ ਮੰਨੀਏ ਵੀ ਭਾਈ ਸ਼ਾਹਬਾਜ ਸਿੰਘ ਜੀ ਨੂੰ ਸੁਬੇਗ ਸਿੰਘ ਜੀ ਨੂੰ ਸ਼ਹੀਦ ਕੀਤਾ ਜ਼ਕਰੀਆ ਖਾਨ ਨੇ, ਫਿਰ ਉਹ ਤਾਂ ਪਹਿਲਾਂ ਸ਼ਹੀਦੀ ਹੋ ਗਈ ਅਤੇ ਭਾਈ ਤਾਰੂ ਸਿੰਘ ਵੇਲੇ ਕੌਣ ਆ ਗਿਆ? ਫਿਰ ਉਹ ਪ੍ਰਸੰਗ ਨਹੀਂ ਬਣਦਾ ਹੈ। ਅਤੇ ਜੇ ਅਸੀਂ ਕਹੀਏ ਵੀ ਜਹੀਆ ਖਾਨ ਨੇ ਭਾਈ ਸਾਹਿਬ ਉਹਨਾਂ ਨੂੰ ਸ਼ਹੀਦ ਕੀਤਾ ਹੈ ਭਾਈ ਸ਼ਾਹਬਾਜ ਸਿੰਘ ਉਹਨਾਂ ਨੂੰ, ਤੋ ਕਾਫੀ ਖਾਂ ਮੁਸਲਮਾਨ ਨੇ ਤਵਾਰੀਖ ਲਿਖੀ ਕੋਈ ਦੀਵਾਨ ਨੇ ਲਿਖਿਆ ਵੀ ਭਾਈ ਤਾਰੂ ਸਿੰਘ ਜੀ ਨੇ ਤੋਂ ਖਾਈ 'ਚ ਸੁੱਟਿਆ ਸੀ। ਉਸ ਵਕਤ ਕਿਹਾ ਸੀ ਇਹ ਜ਼ਕਰੀਆ ਖਾਨ ਕਹਿਣ ਲੱਗਾ ਉਹ ਸਿੰਘਾਂ ਤੂੰ ਮਰਿਆ ਨਹੀਂ ਅਜੇ? ਭਾਈ ਸਾਹਿਬ ਜੀ ਕਹਿਣ ਲੱਗੇ ਅਸੀਂ ਤੇਰੇ ਪੁੱਤਰ ਨੂੰ ਅਤੇ ਤੈਨੂੰ ਜੁੱਤੀ ਅੱਗੇ ਲਾ ਕੇ ਖੜਨਾ ਤਾਂ ਨਹੀਂ ਜਿਹੜਾ ਸ਼ਹੀਦੀ ਦਿੱਤੀ ਅਜੇ। ਅਤੇ ਉੱਥੇ ਤਾਂ ਲਿਖਿਆ ਐਵੇਂ ਕਾਫੀ ਖਾਂ ਵੱਲੋਂ ਵੀ 8 ਦਿਨਾਂ ਬਾਅਦ ਇਹਦਾ ਪੁੱਤਰ ਜਿਹੜਾ ਜਹੀਆ ਖਾਨ ਸੀ ਉਹ ਸ਼ਿਕਾਰ ਖੇਡਣ ਗਿਆ, ਘੋੜੇ ਤੋਂ ਥੱਲੇ ਡਿੱਗ ਗਿਆ ਅਤੇ ਉਹਦਾ ਰਕਾਬ 'ਚ ਪੈਰ ਅੜ ਗਿਆ ਅਤੇ ਉਹ ਤੁੰਬਾ ਤੁੰਬਾ ਹੋ ਕੇ ਤੋਂ ਮਰਿਆ। ਕਾਫੀ ਖਾਂ ਵੱਲੋਂ ਦੇ ਉਹ ਜਿਹੜਾ ਜਹੀਆ ਖਾਂ 8ਵੇਂ ਦਿਨ ਭਾਈ ਤਾਰੂ ਸਿੰਘ ਖੋਪੜ ਲਾਉਣ ਤੋਂ ਬਾਅਦ ਮਰ ਗਿਆ। ਅਤੇ ਹੁਣ ਕਈ ਪੰਥ ਵਿੱਚ ਕਹਿੰਦੇ ਵੀ ਜਹੀਆ ਖਾਨ ਨੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਕਿਉਂਕਿ ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖਿਆ ਵੀ ਇਹ ਜ਼ਕਰੀਆ ਖਾਨ ਦਾ ਪੁੱਤਰ ਜਹੀਆ ਖਾਨ ਜਿਹੜਾ ਸੀ ਕੁਝ ਸਮਾਂ ਇਹਨੇ ਲਾਹੌਰ ਦਾ ਹਾਕਮ ਪੁਣਾ ਕੀਤਾ ਹੈ, ਉਹਦੇ ਮੁਤਾਬਕ ਤਾਂ ਫਿਰ ਸ਼ਹੀਦੀ ਭਾਈ ਸ਼ਾਹਬਾਜ ਸਿੰਘ ਉਹਨੇ ਕੀਤੀ ਹੈ। ਪਰ ਇਸੇ ਤਰ੍ਹਾਂ ਤਵਾਰੀਖ 'ਚ ਲਿਖਿਆ ਹੈ ਵਿਜੇ ਖਾਂ ਨਾਮ, ਵੀ ਵਿਜੇ ਖਾਂ ਹੁਣਾਂ ਨੇ ਭਾਈ ਸ਼ਾਹਬਾਜ਼ ਸਿੰਘ ਭਾਈ ਸ਼ਬੇਕ ਸਿੰਘ ਦੀ ਸ਼ਹੀਦੀ ਕੀਤੀ ਹੈ ਉਹ ਪ੍ਰਸੰਗ ਜਿਹੜਾ ਉਹ ਜੁੜਦਾ ਹੈ, ਬਾਕੀ ਕੋਈ ਪ੍ਰਸੰਗ ਨਹੀਂ ਜੁੜਦਾ। ਕਿਉਂਕਿ ਜੇ ਆਪਾਂ ਹੁਣ ਜਦੋਂ ਆਪ ਜੀ ਨੇ ਪਿੱਛੇ ਸਭ ਪ੍ਰਸੰਗ ਸਰਵਣ ਕੀਤਾ, ਇੱਥੇ ਥੋੜ੍ਹੀ ਸ਼ੰਕੇ ਜੀ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਸਾਧ ਸੰਗਤ ਜੀ ਭਾਈ ਤਾਰ ਸ਼ਾਹਬਾਜ਼ ਸਿੰਘ ਜੀ ਨੂੰ ਅਤੇ ਭਾਈ ਸ਼ਬੇਕ ਸਿੰਘ ਜੀ ਨੂੰ ਪਿਓ ਪੁੱਤਰਾਂ ਨੂੰ ਚਾੜਿਆ ਸੀ ਨਾ ਚਰਖੜੀ 'ਤੇ, ਉਹ ਚਰਖੜੀ 'ਤੇ ਚਾੜਿਆ ਜਦੋਂ ਭਾਈ ਸ਼ਾਹਬਾਜ਼ ਸਿੰਘ ਜੀ ਮੰਨ ਗਏ, ਇਹਦੇ ਵਿੱਚ ਇਹ ਪ੍ਰਸੰਗ ਆਇਆ ਇਸ ਕਥਾ ਦੇ ਵਿੱਚ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਹੀ। ਉਹ ਜਦੋਂ ਚਰਖੜੀ 'ਤੇ ਚਾੜਿਆ ਭਾਈ ਸ਼ਬੇਕ ਸਿੰਘ ਹੋਣੀ ਤਾਂ ਅਕਾਲ ਕਾਲ ਜਪਦੇ ਰਹੇ, ਫਿਰ ਤੱਲੇ ਲਾਇਆ, ਫਿਰ ਕਹਿੰਦੇ ਇਹਦੇ ਪੁੱਤਰ ਨੂੰ ਚੜਾਓ ਸ਼ਾਹਬਾਜ਼ ਸਿੰਘ ਨੂੰ। ਸ਼ਾਹਬਾਜ਼ ਨੂੰ ਜਦੋਂ ਚਾੜਿਆ ਸਾਧ ਸੰਗਤ ਜੀ, ਉਹ ਵੀ ਸਿਦਕੁਦੋ ਨਾਲ ਡੋਲਿਆ। ਫਿਰ ਉਹਨੂੰ ਇਹਨਾਂ ਸੋਚਿਆ ਵੀ ਵੱਖਰਾ ਕਿਉਂ ਨਾ ਕੀਤਾ ਜਾਵੇ, ਕਿਉਂਕਿ ਭਾਈ ਸ਼ਬੇਕ ਸਿੰਘ ਬੜਾ ਪੱਕਿਆਂ ਕਰ ਰਿਹਾ ਸੀ, ਪੁੱਤਰਾ ਵੇਖੀ ਸਿੱਖੀ ਨੂੰ ਦਾਗ ਨਾ ਲਾਏ, ਗੁਰੂ ਕੇ ਗੁਰੂ ਨੇ ਆਪਣੇ ਸਾਹਿਬਜ਼ਾਦੇ ਵੇਖਲਾ ਕਿੱਦਾਂ ਛੋਟੇ ਛੋਟੇ ਸਾਹਿਬਜ਼ਾਦੇ ਵਾਰੇ ਹੈ ਧਰਮ ਦੀ ਖਾਤਰ, ਪੁੱਤਰਾ ਉਸੇ ਗੁਰੂ ਜੀ ਦੇ ਹੀ ਸਪੁੱਤਰਾਂ ਅੰਮ੍ਰਿਤ ਛਕਿਆ ਹੋਇਆ, ਵੇਖੀ ਕਿਤੇ ਸਿੱਖੀ ਤੂੰ ਨਾ ਡੋਲ ਜਾਈ। ਇਹੋ ਜਿਹੀਆਂ ਗੱਲਾਂ ਸੁਣ ਕੇ ਜ਼ਕਰੀਆ ਖਾਨ ਸੋਚਦਾ ਵੀ ਇਹਦੇ ਪੱਕਾ ਕਰ ਰਿਹਾ ਆਪਣੇ ਪੁੱਤਰ ਨੂੰ, ਕਿਉਂ ਇਹਨਾਂ ਨੂੰ ਵੱਖਰਾ ਕੀਤਾ ਜਾਵੇ। ਸ਼ਾਹਬਾਜ਼ ਨੂੰ ਵੱਖਰਾ ਕਰਕੇ ਉੱਥੇ ਸਾਧ ਸੰਗਤ ਜੀ ਬੜਾ ਜਿਹੜਾ ਮਾਰਿਆ, ਇੰਨੇ ਤਸੀਹੇ ਦਿੱਤੇ ਜਿਹੜਾ ਕੋਈ ਝੱਲ ਨਹੀਂ ਸਕਦਾ, ਦੰਦੀਆਂ ਵੱਢੀਆਂ, ਖਰੂੰਡ ਮਾਰੇ, ਦੰਦਾਂ 'ਤੇ ਮੁੱਕੀਆਂ ਮਾਰੀਆਂ, ਨੱਕ ਖਿੱਚੇ, ਕੰਨ ਖਿੱਚੇ, ਲੱਤਾਂ ਮਰੋੜਦੇ ਆ, ਬਾਹਾਂ ਮਰੋੜਦੇ ਆ, ਕਦੀ ਸੁੱਟਦੇ ਆ, ਬੜਾ ਕੋਰੜਿਆਂ ਦੇ ਨਾਲ ਮਾਰਦੇ ਹੈ। ਜਦੋਂ ਬੇਨਤੀ ਮਾਰਿਆ ਹੈ ਉਹ ਬੇਹੋਸ਼ੀ ਦੀ ਹਾਲਤ ਹੋ ਗਈ, ਬੇਹੋਸ਼ੀ ਦੇ ਵਿੱਚ ਹੀ ਜਿਹੜਾ ਹੈ ਸਾਧ ਸੰਗਤ ਜੀ ਉਹ ਹਾਂ ਵੀ ਤੂੰ ਦੀਨ ਮੰਨਦਾ ਹੈ ਤੂੰ ਹਾਂ ਸ਼ਬਦ ਕਹਾ ਲਿਆ। ਭਾਈ ਸ਼ਬੇਕ ਸਿੰਘ ਨੂੰ ਆ ਕੇ ਦੱਸਣ ਲੱਗੇ ਜ਼ਕਰੀਆ ਖਾਨ, ਯਾ ਵੇਖ ਤੇਰਾ ਪੁੱਤਰ ਕਿੱਡਾ ਸਿਆਣਾ ਨਿਕਲਿਆ ਵੇ, ਹੀਣ ਮੰਨ ਗਿਆ ਹੈ। ਭਾਈ ਸ਼ਬੇਕ ਸਿੰਘ ਕਹਿਣ ਲੱਗੇ ਮੈਂ ਇੱਦਾਂ ਨਹੀਂ ਮੰਨਦਾ ਹਾਂ, ਤੁਸੀਂ ਮੇਰੇ ਪੁੱਤਰ ਨੂੰ ਅੱਗੇ ਮੇਰੇ ਕੋਲ ਸਾਹਮਣੇ ਲੈ ਕੇ ਆਓ, ਮੈਂ ਵੇਖਾਂ ਮੰਨਿਆ ਕਿ ਨਹੀਂ ਮੰਨਿਆ ਹੈ। ਉਹ ਜਦੋਂ ਨੇੜੇ ਆਇਆ ਹੈ ਸਾਧ ਸੰਗਤ ਜੀ, ਉਹ ਭਾਈ ਸ਼ਬੇਕ ਸਿੰਘ ਜੀ ਦੀ ਬੜੀ ਕਮਾਈ ਸੀ, ਉਹ ਧਿਆਨ ਲਾ ਕੇ ਵੇਖਿਆ ਮੱਥੇ ਦੀ ਰੇਖਾ 'ਤੇ ਲਿਖਿਆ ਵੀ ਇੱਕ ਵਾਰ ਸ਼ਾਹਬਾਜ਼ ਨੇ ਜਿਹੜਾ ਹੈ ਦੀਨ ਮੰਨਣਾ ਕਬੂਲ ਕਰਨਾ ਹੈ, ਮੁਸਲਮਾਨ ਹੋਣ ਲਈ ਨਿਹਾਂ ਕਰਨੀ ਹੈ। ਵੇਖ ਕੇ ਪਹਿਲਾਂ ਬੜਾ ਕੋਸਿਆ ਮਨ, ਫਿਰ ਉਹ ਕੀ ਕੀਤਾ ਆਪਣੇ ਚਰਨ ਦਾ ਜਿਹੜਾ ਅੰਗੂਠਾ ਹੈ ਪੈਰ ਦਾ ਉਹ ਲਾ ਕੇ ਸਾਧ ਸੰਗਤ ਜੀ ਸਤਨਾਮ ਵਾਹਿਗੁਰੂ ਕਹਿ ਕੇ ਮੂਲ ਮੰਤਰ ਪੜ੍ਹ ਕੇ ਉਹ ਲੇਖ ਹੀ ਮੇਟ ਦਿੱਤਾ ਹੈ। ਜਦੋਂ ਲੇਖ ਮੇਟ ਦਿੱਤਾ ਇਹਨੇ ਜ਼ਕਰੀਆ ਖਾਨ ਨੇ ਵੇਖਿਆ, ਉਹ ਕਹਿੰਦਾ ਉਹ ਸ਼ਬੇਕ ਸਿੰਘ ਕੀ ਤੂੰ ਜਾਦੂ ਟੂਣੇ ਕਰ ਰਿਹਾ ਹੈ। ਇਹ ਕਹਿਣ ਲੱਗੇ ਜ਼ਕਰੀਆ ਖਾਨ ਮੈਂ ਆਪਣੇ ਪੁੱਤਰ ਦੇ ਜਿਹੜਾ ਲੇਖ ਪਿਆ ਸੀ ਉਹ ਲੇਖ ਮਿਟਾ ਦਿੱਤਾ ਹੈ। ਕਹਿੰਦਾ ਉਹ ਪਖੰਡ ਕਿਉਂ ਕਰਦਾ ਹੈ, ਕਦੀ ਇੱਦਾਂ ਵੀ ਹੋਇਆ ਵੀ ਕਿਸੇ ਦੇ ਕੋਈ ਮੱਥੇ 'ਤੇ ਲੇਖ ਤੇਰੇ ਵਰਗਾ ਬੰਦਾ ਮਿਟਾ ਦੇ। ਕਹਿੰਦੇ ਭਾਈ ਸ਼ਬੇਕ ਸਿੰਘ ਨੇ ਕਿਹਾ ਵੀ ਇਹ ਜਿਹੜਾ ਹੈ ਨਾ ਮੇਰੇ ਅੰਗੂਠੇ ਦੀ ਕੋਈ ਗੱਲ ਨਹੀਂ, ਮੇਰੀ ਗੱਲ ਨਹੀਂ ਹੈ, ਇਹ ਮੇਰੇ ਗੁਰੂ ਦੀ ਸ਼ਬਦ ਦੀ ਸ਼ਕਤੀ ਹੈ, ਮੇਰੇ ਗੁਰੂ ਦਾ ਸ਼ਬਦ ਹੀ ਮਹਾਨ ਹੈ, ਉਹ ਲੇਖ ਮੇਟ ਦਿੰਦਾ ਹੈ। ਅਤੇ ਉਹ ਇਹ ਜਿਹੜੀ ਕਥਾ ਨਾ ਪ੍ਰਸੰਗ ਗਿਆਨੀ ਗਿਆਨ ਸਿੰਘ ਜੀ ਨੇ ਜਿੱਥੇ ਉਹ ਪੰਥ ਪ੍ਰਕਾਸ਼ ਦਾ ਜਿਹੜਾ ਉਲੱਥਾ ਕੀਤਾ ਨਵੀਨ ਪੰਥ ਪ੍ਰਕਾਸ਼ ਲਿਖਿਆ ਉਹਦੇ ਵਿੱਚ ਇਹ ਕਥਾ ਲਿਖੀ। ਇਸ ਤਰ੍ਹਾਂ ਜਦੋਂ ਇਹ ਭਾਈ ਸ਼ਬੇਕ ਸਿੰਘ ਨੇ ਕਿਹਾ ਵੀ ਹੁਣ ਮੇਰੇ ਪੁੱਤਰ ਨੂੰ ਪੁੱਛ ਕੇ ਵੇਖ ਜ਼ਕਰੀਆ ਖਾਨ ਇਹ ਮੰਨਦਾ ਕਿ ਨਹੀਂ ਮੰਨਦਾ ਹੈ, ਜਦੋਂ ਪੁੱਛਿਆ ਸ਼ਾਹਬਾਜ਼ ਨੂੰ, ਸ਼ਾਹਬਾਜ਼ ਕਹਿਣ ਲੱਗਾ ਪਿਤਾ ਜੀ ਮੈਂ ਤਾਂ ਕਦਾ ਚਿੱਤ ਵੀ ਨਹੀਂ ਮੰਨਦਾ ਹਾਂ, ਮੈਂ ਤਾਂ ਗੁਰੂ ਦਾ ਸਿੱਖ ਹਾਂ, ਮੈਂ ਤਾਂ ਥੁੱਕਦਾ ਹਾਂ ਜਿਹੜੇ ਉਹ ਧਰਮ ਛੱਡਦੇ ਹੈ। ਇਹ ਸੁਣ ਕੇ ਜ਼ਕਰੀਆ ਖਾਨ ਨੂੰ ਅੱਗ ਲੱਗ ਪਈ ਵੀ ਇਹ ਕੀ ਬਣ ਗਿਆ ਹੈ। ਫਿਰ ਜ਼ਕਰੀਆ ਖਾਨ ਸ਼ਬੇਕ ਸਿੰਘ ਨੂੰ ਕਹਿਣ ਲੱਗਾ ਉਹ ਸ਼ਬੇਕ ਸਿੰਘ ਤੂੰ ਮੇਰੇ ਕੋਲ ਹੀ ਰਿਹਾ ਹੈ ਅਤੇ ਮੈਨੂੰ ਤੂੰ ਜਿਹੜਾ ਹੈ ਝੂਠਿਆਂ ਪਾਉਂਦਾ ਹੈ, ਮੇਰੇ ਕੋਲ ਨੌਕਰੀ ਕੀਤੀ ਮੈਂ ਜਾਣਦਾ ਤੂੰ ਕਿੰਨੀ ਕੁ ਕਰਤੂਤਾਂ ਮਾਲਕ ਹੈ, ਚੱਲ ਜੇ ਤੂੰ ਕਹਿੰਦਾ ਨਾ ਤੇਰੇ ਗੁਰੂ ਦੀ ਸ਼ਕਤੀ ਹੈ। ਅਤੇ ਉਹ ਸਾਹਮਣੇ ਘੋੜੀ ਸੀ ਸਾਧ ਸੰਗਤ ਜੀ ਸੂਣ ਵਾਲੀ, ਇਹ ਕਹਿੰਦਾ ਤੂੰ ਦੱਸ ਆ ਘੋੜੀ ਦੇ ਵਿਛੇਰਾ ਹੋਊਗਾ ਕਿ ਵਿਛੇਰੀ ਹੋਊਗੀ। ਭਾਈ ਸ਼ਬੇਕ ਸਿੰਘ ਕਹਿਣ ਲੱਗੇ ਧਿਆਨ ਲਾ ਕੇ ਮਹਾਰਾਜ ਦੇ ਚਰਨਾਂ ਦਾ, ਅੱਖਾਂ ਖੋਲ੍ਹ ਕੇ ਕਿਹਾ ਵੀ ਜ਼ਕਰੀਆ ਖਾਨ ਇਹਦੇ ਪੇਟੋਂ ਜਿਹੜਾ ਹੈ ਨਾ ਉਹ ਖਚਰਾ ਜਿਹੜਾ ਵਛੇਰਾ ਹੋਣਾ ਹੈ, ਮੱਥੇ 'ਤੇ ਚਿੱਟਾ ਰੰਗ ਹੋਵੇਗਾ, ਪੇਟ 'ਤੇ ਉਹਦੇ ਇੱਕ ਕੁਦਰਤੀ ਨਿਸ਼ਾਨ ਹੋਵੇਗਾ। ਇਸ ਤਰ੍ਹਾਂ ਜਦੋਂ ਕਿਹਾ ਉਹ ਕਾਜ਼ੀ ਮੁੱਲੇ ਮਿਲਾਣੇ ਵੇਖਦੇ ਵੀ ਕਿੱਡਾ ਕੁਫਰ ਤੋਲ ਰਿਹਾ ਹੈ ਸਿੰਘ। ਇਹ ਜ਼ਕਰੀਆ ਖਾਨ ਨੇ ਉਸੇ ਵਕਤ ਸਾਧ ਸੰਗਤ ਜੀ ਘੋੜੀ ਦਾ ਜਿਹੜਾ ਨਾ ਪੇਟ ਚਰਵਾ ਦਿੱਤਾ, ਜਦੋਂ ਪੇਟ ਚਰਵਾਇਆ ਵਿੱਚੋਂ ਵੇਖਿਓ ਜਦੋਂ ਵਛੇਰਾ ਕੱਢਿਆ ਉਸੇ ਤਰ੍ਹਾਂ ਦਾ ਹੀ, ਉਹਦੇ ਪੇਟ ਦੇ ਨਿਸ਼ਾਨ ਵੀ ਅਤੇ ਮੱਥਾ ਵੀ ਚਿੱਟੇ ਰੰਗ ਦਾ। ਇਹ ਵੇੜਾ ਹੈਰਾਨ ਹੋ ਗਿਆ ਵੀ ਇਹ ਤਾਂ ਗੱਲ ਸੱਚੀ ਨਿਕਲ ਆਈ, ਇਹਦੀ ਇੱਕ ਘਰਵਾਲੀ ਸੀ ਜਕਰੀਆ ਖਾਨ ਦੀ, ਉਹਦੇ ਔਲਾਦ ਹੋਣ ਵਾਲੀ ਸੀ, ਉਹ ਵੀ ਗਰਭਵਤੀ ਸੀ ਦੀ ਘਰਵਾਲੀ। ਕਹਿੰਦਾ ਦੱਸ ਮੇਰੀ ਘਰਵਾਲੀ ਦੇ ਘਰ ਕੀ ਹੋਣਾ ਹੈ, ਲੜਕੀ ਕਿ ਲੜਕਾ? ਭਾਈ ਸ਼ਬੇਕ ਸਿੰਘ ਨੇ ਕਿਹਾ, ਦੇਖ ਇਹ ਜਿਹੜੀ ਤੇਰੀ ਘਰਵਾਲੀ ਹੈ, ਅੱਧੀ ਰਾਤ ਨੂੰ ਇਹਦੇ ਘਰ ਹੋਣੀ ਹੈ ਲੜਕੀ, ਦਿਨ ਚੜ੍ਹੇ ਨਾ ਲੜਕੀ ਰਹਿਣੀ ਨਾ ਤੇਰੀ ਘਰਵਾਲੀ ਰਹਿਣੀ ਹੈ। ਇਹ ਸੁਣ ਕੇ ਇਹ ਕਹਿੰਦੇ ਨੂੰ ਯਕੀਨ ਤਾਂ ਹੋ ਗਿਆ ਸੀ ਵੀ ਉਹ ਸਿੱਖ ਦੇ ਬਚਨ ਪੂਰੇ ਹੁੰਦੇ ਆ। ਉਹ ਸਾਧ ਸੰਗਤ ਜੀ ਉਸੇ ਤਰ੍ਹਾਂ ਅੱਧੀ ਰਾਤ ਗਈ, ਉਹਦੇ ਘਰ ਲੜਕੀ ਹੋ ਗਈ ਜਕਰੀਆ ਖਾਨ ਦੀ। ਅਤੇ ਜਦੋਂ ਸਵੇਰ ਚੜ੍ਹੀ, ਇਹਦੀ ਘਰਵਾਲੀ ਵੀ ਨਾ ਰਹੀ ਅਤੇ ਲੜਕੀ ਵੀ ਨਾ ਰਹੀ, ਫਿਰ ਤਾਂ ਬੜਾ ਦੁਖੀ ਹੋਇਆ। ਅਤੇ ਕਹਿੰਦਾ ਵੀ ਸ਼ਬੇਕ ਸਿੰਘ ਦੇ ਤਾਂ ਵਾਕਿਆ ਬਚਨ ਪੂਰੇ ਹੋਏ ਆ। ਅਖੀਰੀ ਇਹਨੇ ਸਾਧ ਸੰਗਤ ਜੀ ਇਹ ਗੱਲ ਪੁੱਛੀ, ਕਹਿੰਦਾ ਉਹ ਸ਼ਬੇਕ ਸਿੰਘ ਦੱਸ ਮੇਰੀ ਮੌਤ ਕਿਵੇਂ ਹੋਣੀ ਹੈ? ਭਾਈ ਸ਼ਬੇਕ ਸਿੰਘ ਕਹਿਣ ਲੱਗੇ, ਜਕਰੀਆ ਖਾਨ ਤੇਰੀ ਮੌਤ ਅੱਜ ਤੋਂ 35ਵੇਂ ਦਿਨ ਤੈਨੂੰ ਸੂਲ ਹੋ ਕੇ ਜਿਹੜਾ ਨਾ ਉਹ ਤੂੰ ਮਰੇਗਾ, ਤੈਨੂੰ ਬੰਨ ਪਵੇਗਾ, ਤੈਨੂੰ ਸੂਲ ਹੋਵੇਗਾ ਅਤੇ ਤੇਰੇ ਇਸ ਤਰ੍ਹਾਂ ਤੇਰੀ ਮੌਤ ਹੋਵੇਗਾ। ਅੱਜ ਤੋਂ 35ਵੇਂ ਦਿਨ ਤੂੰ ਜਿਹੜਾ ਖਾਣਾ ਪੀਣਾ ਉਹ ਖਾ ਖੱਟ ਲੈ। ਜਦੋਂ ਇਹ ਇੰਨੀਆਂ ਗੱਲਾਂ ਕਹੀਆਂ ਨਾ, ਉਹ ਨਵੀਨ ਪੰਥ ਪ੍ਰਕਾਸ਼ ਵਿੱਚ ਵੀ, ਅਤੇ ਜਿਹੜੀ ਕਥਾ ਆਪਾਂ ਸਰਵਣ ਕਰ ਰਹੇ ਪ੍ਰਾਚੀਨ ਪੰਥ ਪ੍ਰਕਾਸ਼ ਵੀ, ਇਹਦੇ ਵਿੱਚ ਪਿੱਛੇ ਪ੍ਰਸੰਗ ਆਇਆ ਹੀ ਹੈ। ਉਹਦੇ ਵਿੱਚ ਸ਼ਹੀਦੀ ਨਹੀਂ ਬਿਆਨ ਕੀਤੀ, ਸਿੱਧਾ ਦੱਸਿਆ ਵੀ ਜਦੋਂ ਇਹੋ ਜਿਹੀਆਂ ਗੱਲਾਂ ਸੁਣੀਆਂ, ਫਿਰ ਇਹਨਾਂ ਨੂੰ ਚਰਖੜੀ 'ਤੇ ਚਾੜਿਆ, ਗੁੱਸੇ ਵਿੱਚ ਆ ਕੇ ਕਾਜੀ ਕਹਿਣ ਲੱਗੇ ਵੀ ਇਹਨੇ ਕੁਫਰ ਤੋਲਦਾ ਸਿੰਘ ਨੂੰ, ਇਹਨੂੰ ਚਾੜੋ ਚਰਖੜੀ 'ਤੇ। ਉਹ ਚਰਖੜੀ 'ਤੇ ਚਾੜਿਆ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਬੇਕ ਸਿੰਘ ਨੂੰ ਚਰਖੜੀ 'ਤੇ ਚੜ੍ਹਾ ਚੜ੍ਹਾ ਕੇ ਵੇਖ ਲਿਆ। ਅਖੀਰੀ ਜਦੋਂ ਸਿੰਘ ਹਾਰੇ ਨਾ, ਤਾਂ ਉਹਨੇ ਕਿਹਾ ਵੀ ਇਹਦੇ ਇੰਨੇ ਸਿੱਧ ਗਵਾਨ ਸਿੱਖ, ਜਕਰੀਆ ਖਾਨ ਹੌਲਾ ਪੈ ਗਿਆ। ਕਹਿੰਦਾ ਇਹਨਾਂ ਨੂੰ ਜੇਲ੍ਹ ਖਾਨੇ ਵਿੱਚ, ਬੰਦੀ ਖਾਨੇ ਵਿੱਚ ਪਾ ਦਿਓ, ਇਹਨਾਂ ਦੇ ਧਰਮ ਬੜਾ ਪੱਕਾ ਹੈ ਅਤੇ ਗੁਰੂ ਦੇ ਬੜੇ ਪੱਕੇ ਹੀ ਹੈ, ਇਹਨਾਂ ਨੂੰ ਮਰਨਾ ਮਰਾਉਣਾ ਬੜਾ ਔਖਾ, ਇਹਨਾਂ ਨੂੰ ਤਾਂ ਖੁਦਾ ਹੀ ਮਾਰੇ ਦੇ ਮਰਨ, ਅਤੇ ਬੰਦੀ ਖਾਨੇ ਵਿੱਚ ਪਾ ਦਿੱਤਾ ਸੀ। ਗਿਆਨੀ ਗਿਆਨ ਸਿੰਘ ਜੀ ਨੇ ਇਸੇ ਤਰ੍ਹਾਂ ਲਿਖਿਆ ਹੈ ਸਾਧ ਸੰਗਤ ਜੀ, ਇਸੇ ਤਰ੍ਹਾਂ ਜਿਹੜਾ ਉਹ ਜਿਹੜਾ ਆਪਾਂ ਗ੍ਰੰਥ ਪੜ੍ਹ ਰਹੇ ਇਹਦੇ ਵਿੱਚ ਵੀ ਕਥਾ ਇਸੇ ਤਰ੍ਹਾਂ ਆਈ। ਜਿਹੜਾ ਆਪਣਾ ਪੰਥ ਵਿੱਚ ਢਾਡੀ ਵਾਲਾ ਸੁਣਾਉਂਦੇ ਆ, ਉਹ ਕਹਿੰਦੇ ਵੀ ਜਕਰੀਆ ਖਾਨ ਨੇ ਜਿਹੜਾ ਹੈ ਭਾਈ ਸ਼ਬੇਕ ਸਿੰਘ ਜੀ ਨੂੰ, ਸ਼ਾਹਬਾਜ਼ ਜੀ ਨੂੰ ਜਿਹੜਾ ਹੈ ਉਹ ਚਰਖੜੀ ਚਾੜ ਕੇ ਸ਼ਹੀਦ ਕੀਤਾ। ਜੇ ਆਪਾਂ ਐਵੇਂ ਮੰਨ ਲਈਏ ਤਾਂ ਫਿਰ ਭਾਈ ਤਾਰੂ ਸਿੰਘ ਵੇਲੇ ਕਿਹੜਾ ਭਾਈ ਸ਼ਬੇਕ ਸਿੰਘ ਆਇਆ, ਉਹ ਪ੍ਰਸੰਗ ਨਹੀਂ ਰਲਦਾ ਹੈ। ਅਤੇ ਜਕਰੀਆ ਖਾਨ ਅਤੇ ਜਿਹੜਾ ਸਾਧ ਸੰਗਤ ਜੀ, ਉਹ ਤਾਂ ਆ ਭਾਈ ਤਾਰੂ ਸਿੰਘ ਜੀ ਨੇ ਜਦੋਂ ਸ਼ਹੀਦੀ ਦੇਣੀ 22ਵੇਂ ਦਿਨ, 21ਵੇਂ ਦਿਨ ਜਿਹੜਾ ਉਹ ਜਕਰੀਆ ਖਾਨ ਮਰ ਗਿਆ ਸੀ। ਫਿਰ ਭਾਈ ਸ਼ਬੇਕ ਸਿੰਘ ਉਹਨਾਂ ਨੂੰ ਕੌਣ ਸ਼ਹੀਦ ਕਰਨ ਵਾਲਾ ਹੈ? ਉਹ ਜਕਰੀਆ ਖਾਨ ਨਹੀਂ ਹੈ, ਇਹਦਾ ਪੁੱਤਰ ਜਾਹੀਆ ਖਾਨ ਨੂੰ ਕੋਈ ਪੰਥ ਵਿੱਚ ਮੰਨਦੇ ਹੈ। ਅਤੇ ਗਿਆਨੀ ਗਿਆਨ ਸਿੰਘ ਨੇ ਤਵਾਰੀਖ ਵਿੱਚ ਵਿਜੇ ਖਾਨ ਲਿਖਿਆ ਹੋਇਆ ਵੀ ਉਹਨੇ ਜਿਹੜਾ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਸ਼ਹੀਦ ਕੀਤਾ। ਕਿਉਂਕਿ ਜਕਰੀਆ ਖਾਨ ਨੇ ਤਾਂ ਖੁਸ਼ ਹੋ ਕੇ ਜਦੋਂ ਇਹਦੇ 76 ਵੱਜਦੇ ਸੀ, ਉਹ ਭਾਈ ਸ਼ਬੇਕ ਸਿੰਘ ਨੇ ਹੀ ਮਾਰੇ ਸੀ ਸਿਰ ਵਿੱਚ ਕਰ ਕਰਕੇ, ਇਹਦਾ ਪਿਸ਼ਾਬ ਛੁੱਟਿਆ, ਫਿਰ ਇਹ ਖੁਸ਼ ਹੋ ਕੇ ਇਹਨੇ ਕੋਤਵਾਲੀ ਦੇ ਦਿੱਤੀ ਸੀ ਭਾਈ ਸ਼ਬੇਕ ਸਿੰਘ ਜੀ ਨੂੰ। ਫਿਰ ਉਹ ਕੁਝ ਸਮਾਂ, ਇੱਕ ਸਾਲ ਲੰਘਿਆ, ਮੁਫਤੀ ਜਿਹੜੇ ਉਹ ਕਾਜੀ ਲੋਕ, ਉਹ ਇਸ ਗੱਲ 'ਤੇ ਭਾਈ ਸ਼ਬੇਕ ਸਿੰਘ ਦੇ ਬੜੇ ਔਖੇ ਸਨ, ਕਿਉਂਕਿ ਇਹਨਾਂ ਨੇ ਸ਼ਹੀਦ ਗੰਜ ਗੁਰੂ ਕੇ ਸਥਾਨਾਂ ਦੀ ਸੇਵਾ ਕਰਾਈ। ਉਹ ਲੋਕ ਕੱਟੜ ਲੋਕ, ਕਾਜੀ ਮੁੱਲੇ ਕੁੱਤੇ ਕਪੱਤੀ, ਉਹ ਭਾਈ ਸ਼ਬੇਕ ਸਿੰਘ ਦੇ ਖਿਲਾਫ਼ ਹੋ ਗਏ। ਸਾਧ ਸੰਗਤ ਜੀ, ਉਹਨਾਂ ਨੇ ਤੋਮਤਾ ਲਾ ਕੇ ਗ੍ਰਿਫਤਾਰ ਕਰਵਾ ਦਿੱਤਾ ਵਿਜੇ ਖਾਨ ਨੂੰ, ਤਵਾਰੀਖ ਮੁਤਾਬਕ। ਅਤੇ ਜਿਹੜਾ ਇਹਨਾਂ ਦਾ ਪੁੱਤਰ ਸੀ, ਉਹ ਚੰਗੀ ਅਰਬੀ ਫਾਰਸੀ ਪੜ੍ਹਿਆ ਸੀ, ਸ਼ਾਹਬਾਜ਼ ਸਿੰਘ, ਉਹ ਮੌਲਵੀ ਨਾਲ ਜਿਹੜੀ ਬਹਿਸ ਹੋ ਗਈ ਉਹ ਜਿੱਤ ਗਿਆ, ਖੰਡਨ ਕਰ ਦਿੱਤਾ ਇਸਲਾਮ ਧਰਮ ਦਾ, ਇਸੇ ਕਰਕੇ ਉਹਨੂੰ ਫੜ ਲਿਆ। ਫਿਰ ਕਹਿੰਦੇ ਵੀ ਤੁਸੀਂ ਮੁਸਲਮਾਨ ਬਣ ਜਾਓ, ਨਹੀਂ ਤਾਂ ਤੁਹਾਨੂੰ ਜਿਹੜਾ ਮਾਰ ਦਿੱਤਾ ਜਾਵੇਗਾ। ਭਾਈ ਸ਼ਬੇਕ ਸਿੰਘ, ਸ਼ਾਹਬਾਜ਼ ਸਿੰਘ ਹੋਣੀ ਜਿਹੜੇ ਹਾਰੇ ਨਾ, ਕਹਿੰਦੇ ਸਾਡਾ ਗੁਰੂ ਦਾ ਧਰਮ ਹੈ, ਅਸੀਂ ਆਪਣੇ ਗੁਰੂ ਤੋਂ ਧਰਮ ਦਿਓ, ਜਿੰਦਵਾਰ ਦੇਣੀ ਤੇਰੀ ਗੱਲ ਨਹੀਂ ਮੰਨਣੀ ਹੈ, ਤੂੰ ਜੋ ਕਰਨਾ ਕਰ। ਫਿਰ ਇਸ ਤਰ੍ਹਾਂ ਵਿਜੇ ਖਾਨ ਨੇ ਸਾਧ ਸੰਗਤ ਜੀ ਇਹਨਾਂ ਨੂੰ ਜਿਹੜਾ ਚਰਖੜੀ 'ਤੇ ਚਾੜਿਆ ਸੀ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਬੇਕ ਸਿੰਘ ਨੂੰ, ਕਿਉਂਕਿ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਜੇ ਆਪਾਂ ਮੰਨੀਏ ਜਿਹੜਾ ਪੜ੍ਹ ਰਹੇ ਹਾਂ ਇਹਦੇ ਮੁਤਾਬਕ, ਤਾਂ ਅਜੇ ਤੱਕ ਤਾਂ ਭਾਈ ਸ਼ਬੇਕ ਸਿੰਘ, ਸ਼ਾਹਬਾਜ਼ ਸਿੰਘ ਦੀ ਸ਼ਹੀਦੀ ਫਿਰ ਉਹ ਆਈ ਹੀ ਨਹੀਂ ਹੈ। ਅਤੇ ਫਿਰ ਸ਼ਹੀਦ ਉਹਨਾਂ ਨੂੰ ਕਿਹਨੇ ਕੀਤਾ ਹੈ? ਕਿਉਂਕਿ ਪੰਥ ਵਿੱਚ ਦੇ ਵਿਚਾਰ ਹੈ ਕਿ ਚਰਖੜੀ 'ਤੇ ਚਾੜ ਕੇ ਸ਼ਹੀਦ ਕੀਤਾ ਸੀ। ਉਹ ਤਵਾਰੀਖ ਮੁਤਾਬਕ ਗਿਆਨੀ ਗਿਆਨ ਸਿੰਘ ਦੇ, ਉਹਦੇ ਮੁਤਾਬਕ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਬੇਕ ਸਿੰਘ ਨੂੰ ਵਿਜੇ ਖਾਨ ਜਿਹੜਾ ਜਕਰੀਆ ਖਾਨ ਤੋਂ ਬਾਅਦ ਹੋਇਆ ਉਹਨੇ ਸ਼ਹੀਦ ਕੀਤਾ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਠੀਕ ਸਮਝਣਾ, ਕਿਉਂਕਿ ਇਹ ਜਿਹੜੀਆਂ ਵਿਚਾਰਾਂ ਹੈ, ਡੂੰਘੀਆਂ ਵਿਚਾਰਾਂ ਕਿਸੇ ਵੇਲੇ ਹੁੰਦੀਆਂ ਜਿਹੜੀਆਂ ਪੰਥ ਵਿੱਚ ਸਾਨੂੰ ਸਮਝਣੀ ਪੈਂਦੀਆਂ, ਅਤੇ ਉਹ ਢਾਡੀ ਵਾਰਾਂ ਵਿੱਚ ਵੀ ਜਦੋਂ ਗਾਈ ਜਾਂਦੇ ਆਪਾਂ ਸੁਣੀ ਜਾਂਦੇ ਹਾਂ। ਇਸ ਤਰ੍ਹਾਂ ਸਾਧ ਸੰਗਤ ਜਦੋਂ ਇਤਿਹਾਸ ਫਰੋਲੀਏ, ਫਿਰ ਜਾ ਕੇ ਗੱਲ ਉਗੜਦੀ ਹੈ ਵੀ ਕਿਹੜੀ ਵਿਚਾਰ ਕਿਵੇਂ ਹੈ। ਅਤੇ ਹੁਣ ਭਾਈ ਸੁਬੇਗ ਸਿੰਘ ਦਾ ਕਿੰਨਾ ਪ੍ਰਸੰਗ ਵੇਖਿਓ, ਅੱਗੇ ਅੱਗੇ ਚੱਲਦਾ ਹੀ ਆਉਣਾ ਹੈ ਕਿਵੇਂ ਉਹਨਾਂ ਦੇ ਨਾਮ ਦਾ ਸਿੱਕਾ ਚੱਲਿਆ। ਇਸ ਕਰਕੇ ਭਾਈ ਸੁਬੇਗ ਸਿੰਘ ਦੀ ਜਿਹੜੀ ਸ਼ਹੀਦੀ ਆਪਾਂ ਸੱਚ ਰੂਪ ਵਿੱਚ ਮੰਨੀਏ ਤਾਂ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਹੋਈ ਹੈ, ਦੋਵਾਂ ਪਿਓ ਪੁੱਤਰਾਂ ਦੀ। ਇੱਥੇ ਹੁਣ ਉਹ ਭਾਈ ਸੁਬੇਗ ਸਿੰਘ ਦਾ ਜ਼ਿਕਰ ਆ ਰਿਹਾ ਹੈ, ਕਿਉਂਕਿ ਕਵੀ ਜੀ ਨੇ ਪਿੱਛੇ ਉਹ ਸ਼ਹੀਦੀ ਨਹੀਂ ਬਿਆਨ ਕੀਤੀ, ਸਿੱਧਾ ਹੀ ਦੱਸ ਦਿੱਤਾ ਸੀ ਵੀ ਬੰਦੀ ਖਾਨੇ ਦੇ ਵਿੱਚ ਪਾ ਦਿੱਤਾ ਸੀ। ਅਤੇ ਗਿਆਨੀ ਗਿਆਨ ਸਿੰਘ ਜੀ ਨੇ ਥੋੜ੍ਹਾ ਉਹ ਪ੍ਰਸੰਗ ਜਿਹੜਾ ਇਹਦੇ ਵਿੱਚ ਨਹੀਂ ਉਹਦੇ ਵਿੱਚ ਲਿਖਿਆ ਵੀ ਇਸ ਤਰ੍ਹਾਂ ਉਹ ਭਵਿੱਖਵਾਣੀ ਦੋ ਤਿੰਨ ਕਹੇ, ਇੱਕ ਘੋੜੀ ਬਾਰੇ, ਇੱਕ ਉਹਦੀ ਘਰਵਾਲੀ ਬਾਰੇ, ਇੱਕ ਉਹਦੇ ਮਰਨ ਬਾਰੇ ਜ਼ਕਰੀਆ ਖਾਨ ਦੇ। ਫਿਰ ਹੀ ਇਹਨਾਂ ਨੂੰ ਚਰਖੜੀ 'ਤੇ ਚਾੜ ਕੇ ਅਖੀਰੀ ਹਾਰ ਕੇ ਉਹਨਾਂ ਨੂੰ ਕੈਦ ਖਾਨੇ ਵਿੱਚ ਪਾ ਦਿੱਤਾ ਸੀ। ਇਸ ਤਰ੍ਹਾਂ ਹੁਣ ਕੈਦ ਖਾਨੇ ਵਿੱਚ ਭਾਈ ਸੁਬੇਗ ਸਿੰਘ ਸੀ, ਉੱਥੋਂ ਜ਼ਕਰੀਆ ਖਾਨ ਨੇ ਬੁਲਾਇਆ ਵੀ ਸੁਬੇਗ ਸਿੰਘ ਨੇ ਸਾਡੇ ਕਿੰਨੇ ਕੰਮ ਕੀਤੇ ਹੈ, ਖਾਲਸੇ ਨਾਲ ਦਾ ਪ੍ਰੇਮ ਹੈ, ਗੁਰੂ ਕਾ ਸਿੱਖ ਵੀ ਹੈ, ਉਹ ਮੇਰਾ ਕੰਮ ਕਰ ਸਕਦਾ ਹੈ। ਇਸ ਤਰ੍ਹਾਂ ਆਪਣਾ ਪੂਰਾ ਹਾਲ ਦੱਸਿਆ ਵੀ ਮੈਂ ਤਾਰੂ ਸਿੰਘ ਦਾ ਖੋਪੜ ਲਾ ਬੈਠਾ ਹਾਂ ਅਤੇ ਮੈਂ ਤੰਗ ਬੜਾ ਹੋ ਰਿਹਾ, ਤੇਰਾ ਕੀਤਾ ਹੋਇਆ ਵਚਨ ਉਹ ਵੀ ਪੂਰਾ ਹੋ ਰਿਹਾ ਹੈ। ਕਹਿੰਦਾ ਵੀ ਆਹ ਸ਼ਹੀਦ ਸਿੰਘ ਹੈ, ਨੀਲੇ ਉਹਨਾਂ ਨੇ ਬਾਣੇ ਧਾਰੇ ਹੋਏ ਆ, ਸ਼ਸਤਰ ਧਾਰੇ ਹੋਏ ਆ, ਹੱਥਾਂ ਵਿੱਚ ਸਲੂਤਰ ਹੈ, ਮੈਨੂੰ ਮਾਰ ਮਾਰ ਕੇ ਬੜਾ ਤੰਗ ਕਰ ਰਹੇ, ਮੈਨੂੰ ਛੱਡ ਨਹੀਂ ਰਹੇ। ਅਤੇ ਮੈਂ ਪੀਰਾਂ ਪੈਗੰਬਰਾਂ ਨੂੰ ਮੁਹੰਮਦ ਸਾਹਿਬ, ਇਸ ਤਰ੍ਹਾਂ ਜੋ ਪੀਰ ਹੈ ਮੁਸਲਿਮ ਧਰਮ ਦੇ, ਉਹਨਾਂ ਨੂੰ ਧਿਆ ਧਿਆ ਕੇ ਥੱਕ ਰਿਹਾ
ਹਾਂ।
ਉਹ ਪੀਰ ਪੈਗੰਬਰ ਮੇਰੀ ਸੁਣ ਕੇ ਅਰਦਾਸ ਪਾਸ, ਮੇਰੇ ਕੋਲ ਤੇ ਮੇਰੀ ਮਦਦ ਵਾਸਤੇ ਤਾਂ ਆਉਂਦੇ ਹਨ, ਪਰ ਉਹਨਾਂ ਦਾ ਜ਼ੋਰ ਸ਼ਹੀਦਾਂ ਸਿੰਘਾਂ ਦੇ ਅੱਗੇ ਚੱਲਦਾ ਨਹੀਂ ਹੈ। ਸ਼ਹੀਦ ਸਿੰਘ ਉਹ ਮਾਰ ਕੇ ਉਹਨਾਂ ਨੂੰ ਟੰਬੇ ਸਲੋਤਰ 'ਤੇ ਪਜਾ ਦਿੰਦੇ ਆ। ਆ ਵੇਖ ਲਓ ਸਾਧ ਸੰਗਤ ਜੀ, ਸ਼ਹੀਦਾਂ ਸਿੰਘਾਂ ਦਾ ਜ਼ੋਰ ਜਿਹੜਾ ਪੀਰਾਂ ਪੈਗੰਬਰਾਂ ਨੂੰ ਜ਼ਿਆਦਾ ਹੈ। ਇਸ ਕਰਕੇ ਗੁਰੂ ਕੀ ਸਿੱਖੀ ਬਣਾਉਣੀ ਚਾਹੀਦੀ ਹੈ, ਜਿਹੜੇ ਗੁਰੂ 'ਤੇ ਭਰੋਸਾ ਕਰਦੇ ਆ। ਆ ਸ਼ਹੀਦ ਸਿੰਘ ਸਦਾ ਹੀ ਉਹਨਾਂ ਦੀ ਮਦਦ ਕਰਦੇ ਹਨ। ਇਸ ਕਰਕੇ ਹੁਣ ਤੇ ਜਿਹੜੀ ਹੈ ਨਾ ਸ਼ਬੇਗ ਸਿਆਹ, ਮੇਰੀ ਜਿਹੜੀ ਆਸ ਹੈ ਉਹ ਤੇ ਸਿੰਘਾਂ ਤੇ ਰਹਿ ਗਈ ਹੈ, ਸਿੰਘਾਂ ਦਾ ਹੀ ਮੈਨੂੰ ਆਸਰਾ ਹੈ। ਉਹ ਸੱਚ ਨਿਸ਼ਚੇ ਵਿੱਚ ਮੈਂ ਧਾਰ ਹੀ ਲਈ ਹੈ, ਖਾਲਸਾ ਚਾਹੇ ਤਾਂ ਮੈਨੂੰ ਰੱਖ ਸਕਦਾ ਹੈ, ਖਾਲਸਾ ਚਾਹੇ ਤਾਂ ਮੈਨੂੰ ਮਾਰ ਸਕਦਾ ਹੈ। ਅਤੇ ਗੁਰੂ ਜੀ ਦਾ ਵੀ ਬਚਨ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਸਤਿਗੁਰ ਪੂਰਾ। ਗੁਰੂ ਜੀ ਤਾਂ ਕਹਿੰਦੇ ਖਾਲਸਾ ਜੋ ਹੈ ਨਾ, ਜਿਹੜੇ ਸਿੱਖ ਹੈ, ਇਹ ਤੇ ਮੇਰੇ ਪੂਰਾ ਜਿਹੜਾ ਸਤਿਗੁਰੂ ਹੈ।
ਸੁਬੇਗ ਸਿੰਘ ਤਦ ਸੀਸ ਹਿਲਾਇਆ,
ਤਦੋਂ ਸੁਣ ਕੇ ਇਹਦੀ ਗੱਲ ਭਾਈ ਸੁਬੇਗ ਸਿੰਘ ਜੀ ਨੇ ਸੀਸ ਹਿਲਾਇਆ ਵੀ ਅਸੀਂ ਕੀ ਕਰੀਏ, ਤੂੰ ਵੀ ਦੁਸ਼ਟਤਾਈ ਦੀ ਕੋਈ ਕਸਰ ਨਹੀਂ ਛੱਡੀ ਹੈ, ਭਾਈ ਤਾਰੂ ਸਿੰਘ ਇੰਨਾ ਕਮਾਈ ਵਾਲਾ ਸਿੱਖ, ਖੋਪੜ ਲਾਉਣ ਲੱਗਿਆ ਤੂੰ ਕੁਛ ਸੋਚਿਆ ਨਹੀਂ, ਤੇ ਹੁਣ ਤੇਰੀ ਕੀ ਹਾਂ ਵੀ ਭਰੀਏ। ਸੁਣ ਕੇ ਉਹ ਸਿਰ ਹੀ ਹਿਲਾਇਆ ਹੈ,
ਸੰਤ ਸਰਾਪ ਨਾ ਜਾਨ ਮਿਟਾਇਆ,
ਕਿਉਂਕਿ ਜਿਹੜਾ ਸੰਤਾਂ ਦਾ ਸਰਾਪ ਹੈ ਉਹ ਕਦੀ ਸਾਧ ਸੰਗਤ ਜੀ ਮਿਟਾਇਆ ਨਹੀਂ ਜਾ ਸਕਦਾ। ਸਾਧ ਬਚਨ ਅਟਲਾਦਾ, ਜਿਹੜਾ ਸਾਧਾਂ ਨੇ ਬਚਨ ਕਰ ਦਿੱਤਾ ਨਾ ਮੁੱਖ ਤੋਂ, ਉਹ ਅਟਲ ਉਹਦੇ ਹੋਣਾ ਹੀ ਹੋਣਾ ਹੈ। ਦਰਬਾਸ਼ਾ ਸਿਉਂ ਕਰਤ ਠਗੌਰੀ, ਯਾਦਵ ਇਹ ਫਲ ਪਾਏ। ਦਰਬਾਸ਼ਾ ਰਿਖੀ ਨੂੰ ਮਖੌਲ ਕਰਦੇ ਸੀ ਨਾ ਯਾਦਵ ਕੁੱਲ, ਸ਼੍ਰੀ ਕ੍ਰਿਸ਼ਨ ਭਗਵਾਨ ਦੇ ਕੁੱਲ ਦੇ ਬੱਚੇ, ਉਹ ਪੇਟ 'ਚ ਲੋਹੇ ਦਾ ਬਾਟਾ ਜਿਹਾ ਰੱਖ ਕੇ ਟਿਚਰਾਂ ਕਰਨ, ਸੰਤ ਜੀ ਕੀ ਹੋਣਾ ਹੈ, ਇਹਦੇ ਪੇਟੋਂ ਕੀ ਹੋਣਾ ਹੈ। ਕਹਿੰਦੇ ਇਹਦੇ ਪੇਟੋਂ ਉਹ ਹੋਊਗਾ ਜਿਹੜਾ ਤੁਹਾਡੀ ਕੋਲੀ ਨਾਸ ਕਰ ਦੇਵੇਗਾ। ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਦੱਸਿਆ, ਕਹਿਣ ਲੱਗੇ ਵੀ ਇਹਦੇ ਬਚਨ ਹੁਣ ਪੂਰਾ ਹੋਣਾ ਹੀ ਹੋਣਾ ਹੈ, ਬਚਨ ਨਹੀਂ ਟਾਲ ਸਕਦੇ, ਕਿਉਂਕਿ ਸੰਤਾਂ ਦਾ ਕਿਹਾ ਹੋਇਆ ਬਚਨ ਅਟਲ ਹੈ, ਮੁੱਖੋਂ ਨਿਕਲ ਗਿਆ ਪੂਰਾ ਹੋਣਾ ਹੀ ਹੋਣਾ ਹੈ। ਗੌਤਮ ਰਿਖੀ ਜੀ ਨੇ ਉਹ ਮੁੱਖ ਤੋਂ ਬਚਨ ਕਰਕੇ ਸਾਧ ਸੰਗਤ ਜੀ ਆ ਦੁਆਬਰ ਪਹਿਲਾਂ ਆਉਣਾ ਹੈ, ਅਤੇ ਤ੍ਰੇਤਾ ਯੁੱਗ ਪਹਿਲਾਂ ਚਲਿਆ ਗਿਆ, ਰਾਮ ਜੀ ਪਹਿਲਾਂ ਆ ਗਏ ਅਤੇ ਦੁਆਬਰ ਵਿੱਚ ਸ਼੍ਰੀ ਕ੍ਰਿਸ਼ਨ ਭਗਤ ਵਿੱਚ ਆਏ। ਉੱਦਾਂ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਪਹਿਲਾਂ ਆਉਣਾ ਸੀ, ਅਤੇ ਸ਼੍ਰੀ ਰਾਮ ਚੰਦਰ ਜੀ ਨੇ ਤੀਸਰੇ ਯੁੱਗ ਤ੍ਰੇਤੇ ਵਿੱਚ ਆਉਣਾ ਸੀ। ਉਲਟਾ ਪੁਲਟਾ ਇਹ ਕਰ ਦਿੱਤਾ ਇੱਕ ਸਾਧੂ ਦੇ ਬਚਨ ਨੇ। ਇਹੋ ਜਿਹੀਆਂ ਨੇ ਕਈ ਸਾਖੀਆਂ ਹਨ, ਅਤੇ ਗੁਰਬਾਣੀ ਦੇ ਬਚਨ ਹੈ, ਨਾਨਕ ਵਿਚਾਰ ਹੈ ਸੰਤ ਜਨ, ਚਾਰ ਵੇਦ ਕਹੰਦੇ, ਭਗਤ ਮੁੱਖ ਹੈ ਅਤੇ ਬੋਲਦੇ ਸੇ ਬਚਨ ਹੋ ਬੰਦੇ। ਭਗਤ ਜਿਹੜੇ ਮੁੱਖ ਤੋਂ ਬਚਨ ਕਹਿ ਦੇਣ, ਉਹ ਬਚਨ ਹੁੰਦੇ ਹੁੰਦੇ ਚਾਰ ਵੇਦ ਵੀ ਇਹ ਗੱਲਾਂ ਕਹਿ ਰਹੇ, ਚਾਰ ਵੇਦ ਸ਼ਾਮ ਰਿਗ ਵੇ ਜਜਰ ਅਥਰਵਣ, ਹਿੰਦੂ ਧਰਮ ਦੇ ਚਾਰ ਵੇਦ ਵੀ ਇਹ ਗੱਲ ਕਹਿ ਰਹੇ ਹੈ ਵੀ ਜਿਹੜੇ ਭਗਤਾਂ ਨੇ ਮੁੱਖ ਤੋਂ ਬਚਨ ਕਹਿ ਦਿੱਤੇ ਉਹਦੇ ਪੂਰੇ ਹੋਣੇ ਹੋਣੇ ਹੈ। ਸੁੱਖ ਨਾ ਪਾਇਨ ਮੁਗਦ ਨਰ ਸੰਤ ਨਾਲਕ ਹੰਦੇ, ਉਹ ਲੋਕ ਸੁੱਖ ਨਹੀਂ ਪਾ ਸਕਦੇ ਜਿਹੜੇ ਸੰਤਾਂ ਦੇ ਨਾਲ ਖਹਿਬਾਜ਼ੀ ਕਰਦੇ ਹੈ। ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਉਹ ਵਿਚਾਰੇ ਕੀ ਕਰ ਸਕਦੇ ਲੋਕ ਜਿਨ੍ਹਾਂ ਦੇ ਮੰਦੇ ਭਾਗ ਹੈ ਉਹ ਸੰਤਾਂ ਨਾਲ ਮੱਥਾ ਲਾਉਂਦੇ ਹੈ। ਵੈਰ ਕਰੇ ਨਿਰਵੈਰ ਨਾਲ ਧਰਮ ਨਿਆਇ ਪਚੰਦੇ, ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ। ਗੁਰੂ ਮਹਾਰਾਜ ਕਹਿੰਦੇ ਹੈ ਵੀ ਲੋਕ ਦੁਸ਼ਟ ਕੀ ਕਰਦੇ ਹੈ, ਵੈਰ ਕਰਦੇ ਨਿਰਵੈਰ ਸੰਤਾਂ ਨਾਲ ਜਿਨ੍ਹਾਂ ਦਾ ਕਿਸੇ ਨਾਲ ਵੈਰ ਨਹੀਂ ਹੈ। ਭਾਈ ਤਾਰੂ ਸਿੰਘ ਦਾ ਕਿਹੜਾ ਵੈਰ ਸੀ ਜ਼ਕਰੀਆ ਖਾਨ ਨਾਲ? ਆ ਫੋਕਾ ਹੀ ਵੈਰ ਕੀਤਾ ਨਾ, ਫੜ ਕੇ ਲਿਆਂਦਾ ਅਤੇ ਖੋਪੜ ਲਾਇਆ, ਅਤੇ ਉਹ ਫਿਰ ਦੁੱਖ ਵੇਖ ਲਓ ਧਰਮ ਨਿਆਇ ਪਚੰਦੇ, ਉਹ ਦੋਜਕ ਵਿੱਚ ਤਾਂ ਪੈਣਾ, ਉੱਥੇ ਨਿਆਂ ਤਾਂ ਹੋਣਾ ਹੀ ਹੈ। ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ, ਜਿਨ੍ਹਾਂ ਨੂੰ ਸੰਤਾਂ ਨੇ ਸਰਾਪ ਦੇ ਦਿੱਤਾ ਨਾ, ਉਹ ਤਾਂ ਫਿਰ ਭਟਕਦੇ ਫਿਰਦੇ, ਉਹਨਾਂ ਨੂੰ ਮਾਰ ਜਿਹੜੀ ਵੱਜਦੀ ਉਹ ਬੜੀ ਔਖੀ ਵੱਜਦੀ, ਫਿਰ ਨਹੀਂ ਬੰਦੇ ਨੂੰ ਸਮਝ ਪੈਂਦੀ ਵੀ ਬਣ ਕੀ ਗਿਆ ਮੇਰੇ ਨਾਲ। ਇੱਥੇ ਉਹੀ ਦੱਸ ਰਹੇ ਹੈ ਵੀ ਭਾਈ ਸੁਬੇਗ ਸਿੰਘ ਵਿਚਾਰ ਕਰਦੇ ਹੈ ਵੀ ਸੰਤਾਂ ਦਾ ਜਿਹੜਾ ਕੀਤਾ ਹੋਇਆ ਬਚਨ ਹੈ ਉਹਦੇ ਮਿਟਾਇਆ ਨਹੀਂ ਜਾ ਸਕਦਾ। ਇਸ ਤਰ੍ਹਾਂ ਬੜਾ ਮਨ ਦੇ ਵਿੱਚ ਖੌਫ ਭਾਈ ਸੁਬੇਗ ਸਿੰਘ ਵੀ ਖਾ ਰਿਹਾ ਹੈ, ਜ਼ਕਰੀਆ ਖਾਨ ਨੇ ਤਾਂ ਖਾਣਾ ਹੀ ਖਾਣਾ, ਉਹਦਾ ਤਾਂ ਬੁਰਾ ਹਾਲ ਹੋਇਆ ਪਿਆ ਹੈ। ਇਹ ਖੌਫ ਖਾਧਾ ਵੀ ਇਹ ਨਵਾਬ ਕਹਿੰਦਾ ਵੀ ਮੇਰੀ ਬੇਨਤੀ ਕਰ, ਅਤੇ ਜੇ ਮੈਂ ਉੱਥੇ ਗਿਆਂਦ ਕੇ ਦੇ ਨਾ ਹੋਵੇ ਮੈਨੂੰ ਹੀ ਉਹ ਬਚਨ ਕੋਈ ਕਰ ਦੇਣ ਇਸ ਵਕਤ, ਅਤੇ ਕਿਉਂਕਿ ਮੈਂ ਚੋਰ ਦੀ ਹਾਮੀ ਭਰਨ ਜਾ ਰਿਹਾ ਅਤੇ ਕੋਈ ਬਚਨ ਛੱਡ ਦਿੱਤਾ ਅਤੇ ਆ ਮੇਰਾ ਹੀ ਨਹੀਂ ਕੱਖ ਰਹਿਣਾ ਹੈ, ਬਚਨ ਉਹ ਭਾਈ ਤਾਰੂ ਸਿੰਘ ਜੀ ਦਾ ਪੂਰਾ ਹੋ ਜਾਣਾ ਹੈ। ਬੜਾ ਡਰ ਪਾ ਰਹੇ ਹਨ ਕਿਉਂਕਿ ਸੁੱਤੇ ਸ਼ੇਰ ਨੂੰ ਕਦੀ ਜਗਾਉਣਾ ਨਹੀਂ ਚਾਹੀਦਾ, ਨਹੀਂ ਤਾਂ ਜੰਗਲ ਦੇ ਵਿੱਚ ਉਹ ਛੋਟੇ ਜੀਵਨ ਨੂੰ ਭਾਜਣਾ ਪੈ ਜਾਂਦੀਆਂ ਹੈ। ਭਾਈ ਸਾਹਿਬ ਜੀ ਸੁੱਤੇ ਸ਼ੇਰ ਵਾਂਗ ਹੈ ਇਸ ਵਕਤ, ਉਹਨਾਂ ਨੂੰ ਜਿਹੜਾ ਬੁਲਾਉਣਾ ਹੈ ਆਪਣੀ ਮੌਤ ਨੂੰ ਆਵਾਜ਼ ਮਾਰਨ ਵਾਲੀ ਗੱਲ ਹੈ ਵੀ ਜਾ ਕੇ ਸਿਫਾਰਿਸ਼ ਕਰਾਂਗਾ ਮੁੱਖੋਂ ਕੋਈ ਵਚਨ ਹੋ ਗਿਆ ਅਤੇ ਸਾਰਾ ਜਿਹੜਾ ਕੀਤਾ ਕਰਾਇਆ ਅਗਲਾ ਪਿਛਲਾ ਸਭ ਨਸ਼ਟ ਹੋ ਜਾਣਾ ਹੈ, ਆ ਕੁਲਾਂ ਨੂੰ ਵੀ ਲਾਗ ਲੱਗ ਜਾਣੀ, ਕਲੰਕ ਲੱਗ ਜਾਣੇ ਹਨ। ਕਿਤੇ ਮਤਾਂ ਕਿਤੇ ਭਾਈ ਤਾਰੂ ਸਿੰਘ ਆ ਜਿਹੜਾ ਹੈ ਵੀਰ ਰਸ ਵਿੱਚ ਆ ਕੇ ਸਾਨੂੰ ਕੋਈ ਵਾਕ ਕਰ ਦੇਣ। ਇੱਕ ਵਾਰ ਬਚਨ ਕਰ ਦਿੱਤਾ ਤੇ ਪੀੜ੍ਹੀਆਂ ਦੀਆਂ ਪੀੜ੍ਹੀਆਂ ਜਿਹੜੀਆਂ ਦਾਗੀ ਹੋ ਜਾਣੀਆਂ, ਨਸ਼ਟ ਹੋ ਜਾਣੀਆਂ, ਸਤਿਆਨਾਸ ਹੋ ਜਾਣਾ ਨਾਨਕਿਆਂ ਦਾ, ਦਾਦਕਿਆਂ ਦਾ, ਅਗਲਿਆਂ ਪਿਛਲਿਆਂ ਸਭ ਦਾ। ਸੁਬੇਗ ਸਿੰਘ ਨਵਾਬ ਦੀ ਉਹ ਦਰਦ ਭਰੀ ਕਹਾਣੀ ਸੁਣ ਕੇ ਰੋਂਦੇ ਕਰ ਲਾਉਂਦੇ ਦੀ ਫਿਰ ਵੀ ਉਹ ਚੁੱਪ ਹੀ ਰਹੇ ਹਨ, ਕੋਈ ਗੱਲ ਹੀ ਨਹੀਂ ਫੁਰ ਰਹੀ, ਕੋਈ ਫੁਰਨਾ ਹੀ ਨਹੀਂ ਫੁਰ ਰਿਹਾ ਵੀ ਮੈਂ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਕਿਹੜੇ ਰੋਕ ਕਿਹੜੇ ਤਰੀਕੇ ਨਾਲ ਗੱਲ ਕਵਾਂ, ਕਿਸ ਤਰ੍ਹਾਂ ਬੇਨਤੀ ਕਰਾਂ। ਉਹ ਜਿਹੜੀ ਸੁੱਧ ਬੁੱਧ ਹੈ ਨਾ ਉਹ ਕੋਈ ਫੁਰਣੀ ਰਹੀ, ਆ ਮਨ ਦੇ ਵਿੱਚ ਚਿੱਤ ਦੇ ਵਿੱਚ ਕੋਈ ਗੱਲ ਵਿਚਾਰ ਆਈ ਨਹੀਂ ਰਹੀ। ਤਦੋਂ ਨਵਾਬ ਸਾਹ ਸਿੰਘ ਜੀ ਵਿਲਕਦਾ ਹੋਇਆ ਕਰਲਾਉਂਦਾ ਹੋਇਆ ਲੇਟ ਰਿਹਾ ਸੀ, ਆ ਲੇਟਦਾ ਲੇਟਦਾ ਭਾਈ ਸੁਬੇਗ ਸਿੰਘ ਦੇ ਕੋਲ ਆ ਕੇ ਤੇ ਲਾਉਣ ਲੱਗਾ ਹੈ।
ਸੁਬੇਗ ਸਿੰਘ ਪਗ ਹੱਥ,
ਭਾਈ ਸੁਬੇਗ ਸਿੰਘ ਦੇ ਚਰਨਾਂ ਉੱਪਰ ਹੱਥ ਲਾ ਕੇ ਰੋਂਦਾ ਹੈ ਕਰਲਾਉਂਦਾ, ਸੁਬੇਗ ਸਿੰਘ ਆ ਤਰਸ ਕਰ ਮੇਰੇ ਦੇ, ਮੇਰੀ ਜਾਨ ਬੜੀ ਔਖੀ ਹੈ।
ਸੁਬੇਗ ਸਿੰਘ ਜੀ ਆਈ
ਸੁਣ ਕੇ ਭਾਈ ਸੁਬੇਗ ਸਿੰਘ ਦੇ ਜੀ ਦੇ ਵਿੱਚ ਇਹ ਗੱਲ ਆਈ ਕਿਉਂਕਿ ਗੁਰੂ ਕੇ ਸਿੱਖ ਭਾਈ ਨਰਮ ਬਹੁਤ ਹਨ।
ਨਵਾਬ ਕਹਿਓ ਤੈਨੂੰ ਕਹਿਹੋ ਜਾਈ,
ਵੀ ਜਿਵੇਂ ਨਵਾਬ ਕਹਿੰਦਾ ਵੀ ਮੇਰੇ ਵੱਲੋਂ ਤਾਰੂ ਸਿੰਘ ਜੀ ਨੂੰ ਨਮਸਕਾਰ ਕਰ, ਮੇਰੀ ਉਹ ਬੇਨਤੀ ਕਰ ਵੀ ਮੈਂ ਉਸੇ ਤਰ੍ਹਾਂ ਕਹਿ ਦੇਵਾਂਗਾ ਜਾ ਕੇ। ਹੁਣੇ ਵਿਲਕ ਰਿਹਾ ਹੈ ਪਰ ਇਹਨੂੰ ਉਹ ਦਿਨ ਦਾ ਚੇਤਾ ਨਹੀਂ ਹੈ ਜਦੋਂ ਲੈਣਾ ਦੀਆਂ ਲੈਣਾ ਲਾ ਕੇ ਅਤੇ ਉਹ ਜਵਾਨ ਪਠਾਨ ਸਿੰਘਾਂ ਦੀਆਂ ਲੈਣਾਂ ਦੀ ਲੈਣਾ ਲਾ ਕੇ ਨਾ ਖੜੀਆਂ ਭਾ ਕੇ ਗੋਡਿਆਂ ਭਾਰ ਤਲਵਾਰਾਂ ਮਾਰਦੇ ਜਾਂਦੇ ਸਨ, ਜਿਵੇਂ ਕੱਦੂ ਝਾੜੀ ਦੇ ਵੇਲਾਂ ਤੋਂ ਇਸ ਤਰ੍ਹਾਂ ਸਿਰ ਹੀ ਸਿੰਘਾਂ ਦੇ ਝਾੜੀ ਜਾਂਦੇ ਸੀ। ਇੱਕ ਇੱਕ ਜਾਣਾ ਕਿਹਨੇ ਕਿਹਨੇ ਉਹ ਸਿਰ ਝਾੜਦਾ ਸੀ, ਵੇਖਦੇ ਸੀ ਵੀ ਮੈਂ ਕਿੰਨੇ ਕੁ ਕੱਟ ਸਕਦਾ ਹਾਂ। 80 ਰੁਪਈਏ ਦਿੰਦਾ ਸੀ ਇੱਕ ਸਿਰ ਦੇ ਜ਼ਕਰੀਆ ਖਾਨ, ਅਤੇ ਕਿੰਨੇ ਸਿੰਘਾਂ ਨੂੰ ਦੱਬ ਕੇ ਜਿਹੜਾ ਸ਼ਹੀਦ ਕਰਾਇਆ, ਕਿੰਨਿਆਂ ਨੂੰ ਕੁੱਤਿਆਂ ਤੋਂ ਪੜਵਾਇਆ। ਇਸ ਤਰ੍ਹਾਂ ਇਹਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ, ਪੁੱਠਿਆਂ ਲਟਕਾ ਕੇ ਦਰਖਤਾਂ ਦੇ ਰੋੜੇ ਮਾਰ ਮਾਰ ਕੇ ਅਤੇ ਸਾਧ ਸੰਗਤ ਜੀ ਸਿੰਘ ਸ਼ਹੀਦ ਕੀਤੇ। ਉਹ ਆਪਣਾ ਹੁਣ ਦੇਣ 'ਤੇ ਭੁੱਲ ਗਿਆ ਹੈ, ਜਦੋਂ ਆਪਣੇ 'ਤੇ ਬਣੀ ਹੈ, ਜਦੋਂ ਆਪਣੇ 'ਤੇ ਬਣਦੀ ਹੈ ਨਾ ਬੰਦੇ ਨੂੰ, ਜਿਸ ਤਰ੍ਹਾਂ ਲੱਗ ਗਿਆ ਸੋ ਹੀ ਜਾਣਾ। ਉਹ ਦੂਜਿਆਂ 'ਤੇ ਬਣਦੀ ਅਤੇ ਕਹਿੰਦੇ ਚਲੋ ਜੀ ਕੋਈ ਨਹੀਂ ਪਾਉਣਾ ਹੀ ਹੈ, ਆਪਣੇ ਘਰ ਪੈ ਜਾਂਦੀ ਹੈ ਫਿਰ ਤਾਂ ਰੋਣ ਆਉਂਦਾ ਹੈ ਬੜਾ। ਹੁਣ ਜਕਰੀਆ ਖਾਨ ਦੇ ਆਪਣੇ ਬਣੀ ਹੈ, ਵਿਲਕਾਂ ਮਾਰਿਆ, ਭਾਈ ਸਾਹਿਬ ਜੀ ਦੇ ਚਰਨੀ ਹੱਥ ਲਾ ਰਿਹਾ ਵੀ ਉਹ ਸ਼ਵੇਕ ਸਿਆਂ ਆ ਮੇਰੀ ਬੇਨਤੀ ਕਰ, ਮੈਂ ਬੜਾ ਔਖਾ ਹਾਂ, ਤੂੰ ਫਿਰ ਵੀ ਮੇਰੇ ਕੋਲ ਰਿਹਾ ਹੈ, ਮੇਰੇ 'ਤੇ ਕੁਝ ਨਾ ਕੁਝ 'ਤੇ ਤਰਸ ਕਰ। ਅਤੇ ਭਾਈ ਸਾਹਿਬ ਜੀ ਵਿਚਾਰਦੇ ਆ ਜੀ ਵਿੱਚ ਆਈ ਗੱਲ ਵੀ ਜਿਵੇਂ ਨਵਾਬ ਕਹਿੰਦਾ, ਚੱਲ ਇਸੇ ਤਰ੍ਹਾਂ ਜਾ ਕੇ ਕਹਿੰਦਾ ਹਾਂ।
ਨਵਾਬ ਕਹਿਓ ਮੁਝ ਕਰਿਓ ਸਲਾਮ।
ਨਵਾਬ ਨੇ ਕਿਹਾ ਵੀ ਮੇਰੇ ਵੱਲੋਂ ਜਾਓ ਸ਼ਵੇਕ ਸਿੰਘ, ਭਾਈ ਤਾਰੂ ਸਿੰਘ ਦੇ ਚਰਨਾਂ 'ਤੇ ਸਲਾਮ ਕਰਦੇ, ਨਮਸਕਾਰ ਕਰਦੇ ਵੀ ਮੈਂ ਤੈਨੂੰ ਮੱਥਾ ਟੇਕਦਾ ਹਾਂ ਤਾਰੂ ਸਿੰਘ, ਮੈਨੂੰ ਬਖਸ਼ ਦੇ, ਮੈਨੂੰ ਆਰਾਮ ਦੇ ਦੇ, ਮੇਰੀ ਜਾਨ ਬੜੀ ਔਖੀ ਹੈ, ਹੁਣ ਮੈਂ ਆਪਣੀ ਭੁੱਲ ਮੰਨਦਾ ਹਾਂ, ਮੈਂ ਆਪਣੀ ਖਤਾ ਗਲਤੀ ਮੰਨਦਾ ਹਾਂ, ਅਤੇ ਮੈਨੂੰ ਤੂੰ ਬਖਸ਼ ਦੇ। ਇਸ ਤਰ੍ਹਾਂ ਸ਼ਵੇਕ ਸਿੰਘ ਭਾਈ ਜੀ ਨੂੰ ਇਹ ਘੱਲਦਾ ਹੈ। ਭਾਈ ਸ਼ਵੇਕ ਸਿੰਘ ਜੀ ਭਾਈ ਤਾਰੂ ਸਿੰਘ ਜੀ ਬਾਹਰ ਜਾਂਦੇ ਹੈ, ਜਿਵੇਂ ਉਹ ਅੱਗੇ ਵਿਚਾਰ ਹੁੰਦੀ ਹੈ ਆਪ ਜੀ ਆਉਣ ਵਾਲੇ ਜਵਾਨਾਂ ਵਿੱਚ ਸ਼ਰਮਣ ਕਰਨਾ, ਹੁਣ ਸਮੇਂ ਦੀ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਆ ਰਿਹਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਆਪਾਂ ਇੱਥੇ ਸਮਾਪਤੀ ਕਰੀਏ ਜੀ।
ਨਵਾਬ ਕਹਿਓ ਤੈਨ ਕਹਿ ਹਮ ਜਾਈ, ਨਵਾਬ ਕਹਿਓ ਮੁਝ ਕਰਿਓ ਸਲਾਮ, ਬਖਸ਼ੋ ਮੋਹੇ ਅਬ ਦੇਓ ਆਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਹੋਵਣਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਅਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿੰਘ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।